ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਤੇਰਵਾਂ ਪੜਤਾਲ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਮੋਹਨ ਨੀਂਦ ਨ ਆਵੈ ਹਾਵੈ ਹਾਰ ਕੱਜਰ ਬਸਤਰ ਅਭਰਣ ਕੀਨੇ ਉਡੀਨੀ 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 ਕਬ ਘਰ ਆਵੈਰੀ ਮੋਹਨ ਨੀਂਦ ਨ ਆਵੈ ਹਾਵੈ ਹਾਰ ਕੱਜਰ ਬਸਤਰ ਅਭਰਣ ਕੀਨੇ ਉਡੀਨੀ 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 ਕਬ ਘਰ ਆਵੈਰੀ ਰਹਾਉ ਸਰਣ ਸੁਹਾਗਣ ਚਰਣ ਸੀਸ ਤਾਰ ਲਾਲਨ ਮੋਹਿ ਮਿਲਾਵੋ ਕਬ ਘਰ ਆਵੈਰੀ ਸੁਨਹੋ ਸਹੇਰੀ ਮਿਲਨ ਬਾਤ ਕਹੋ ਸਾਗਰੋ ਅਹੰ ਮਿਟਾਵੋ ਤਉ ਘਰ ਹੀ ਲਾਲਨ ਪਾਵੋ ਤਬ ਰਸ ਮੰਗਲ ਗੁਣ ਗਾਵੋ ਆਨੰਦ ਰੂਪ ਧਿਆਵੋ ਨਾਨਕ ਦੁਆਰੇ ਆਇਓ ਤਉ ਮੈਂ ਲਾਲਨ ਪਾਇਓ ਰੀ ਮੋਹਨ ਰੂਪ ਦਿਖਾਵੈ ਅਬ ਮੋਹਿ ਨੀਂਦ ਸੁਹਾਵੈ ਸਭ ਮੇਰੀ ਤਿਖਾ ਬੁਝਾਨੀ ਅਬ ਮੈਂ ਸਹਿਜ ਸਮਾਨੀ ਮੀਠੀ ਪਿਰਹਿ ਕਹਾਨੀ ਮੋਹਨ ਲਾਲਨ ਪਾਇਓ ਰੀ ਸਭ ਮੇਰੀ ਤਿਖਾ ਬੁਝਾਨੀ ਅਬ ਮੈਂ ਸਹਿਜ ਸਮਾਨੀ ਮੀਠੀ ਪਿਰਹਿ ਕਹਾਨੀ ਮੋਹਨ ਲਾਲਨ ਪਾਇਓ ਰੀ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ ਚਵਰ ਛਤਰ ਤਖਤ ਤੇ ਮਾਲਕ ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਧੰਨ 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 ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਦਾ ਤਾਰ ਮਾਲਕ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਬੜੀ ਭਾਵਨਾ ਸਹਿਤ ਸਰੀਰ ਕਰਕੇ ਸੁਰਤ ਕਰਕੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਭਾਵਨਾ ਸਹਿਤ ਗੁਰੂ ਗੋਦੰਦਰ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਖਾਲਸਾ ਜੀ, ਆਓ ਸਾਹਿਬ ਜੀ ਨੇ ਸਾਨੂੰ ਤੁਹਾਨੂੰ ਜੀਵਨ ਸਫਲਿਆ ਕਰਨ ਦਾ ਇਹ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਦਰ ਘਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਕਥਾ ਸਰਵਣ ਕਰਨ ਵਾਸਤੇ ਹਾਜ਼ਰ ਹੋਏ ਹਾਂ। ਅਰਦਾਸ ਕਰੀਏ ਕਿ ਮਾਲਕ ਜੀਓ ਧੰਨ ਗੁਰੂ ਰਾਮਦਾਸ ਪਾਤਸ਼ਾਹ ਤੁੱਠ ਕਰਕੇ ਸਮਰੱਥ ਗੁਰੂ ਸਿਰ ਹੱਥ ਧਰਿਓ, ਮਨ ਬਿਰਤੀਆਂ ਸੁਰਤ ਇੰਦਰਿਆਂ ਦੀ ਇਕਾਗਰਤਾ ਬਖਸ਼ਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਬਖਸ਼ਿਓ, ਕੁਝ ਕਹਿਣ ਕੁਝ ਸੁਣਨ ਦਾ ਬਲ ਬਖਸ਼ਿਓ। ਆਓ ਦ੍ਰਿਸ਼ਟ ਅਦ੍ਰਿਸ਼ਟ ਰੂਪ ਅੰਦਰ ਹਾਜ਼ਰ ਹੋਏ ਜਿੱਥੇ ਵੀ ਬੈਠ ਸਰਵਣ ਕਰ ਰਹੇ ਹਾਂ, ਭਾਵਨਾ ਸਹਿਤ ਇੱਕ ਦਫ਼ਾ ਉਚਾਰਨ ਕਰੋ ਔਰ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਤੇਰਵਾਂ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗਰੀਬ ਨਿਵਾਜ, ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਰਤਾਜ ਪਾਤਸ਼ਾਹ ਜੀ ਦਾ ਪਾਵਨ ਬਚਨ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 830 ਅੰਗ ਤੇ ਉੱਪਰਲੀਆਂ ਪਹਿਲੀਆਂ ਪਾਵਨ ਪੰਕਤੀਆਂ ਦੇ ਅੰਦਰ ਸੁਭਾਏਮਾਨ ਹੈ। ਮਹਾਰਾਜ ਪਾਤਸ਼ਾਹ ਕਿਰਪਾ ਕਰਦੇ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਤੇਰਵਾਂ। ਬਿਲਾਵਲ ਰਾਗ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪਾਵਨ ਬਚਨ। ਸੰਗੀਤ ਦੇ ਮੁਤਾਬਕ ਮਹਾਰਾਜ ਪਾਤਸ਼ਾਹ ਨੇ 13ਵੇਂ ਘਰ ਵਿੱਚ ਗਾਉਣ ਦੀ ਹਦਾਇਤ ਹੁਕਮ ਕੀਤਾ ਹੈ। ਪੜਤਾਲ, ਜਦੋਂ ਵਿਦਵਾਨ ਇਸ ਸ਼ਬਦ ਦਾ ਅਰਥ ਕਰਦੇ ਨੇ, ਸੰਧੀ ਛੇਦ ਕਰਦੇ ਸ਼ਬਦ ਨੂੰ ਵੱਖ ਵੱਖ ਕਰਦੇ ਨੇ, ਤਾਂ ਜ਼ਿਕਰ ਆਉਂਦਾ ਹੈ ਕਿ ਜਿਸ ਦੇ ਵਿੱਚ ਤਾਲ ਜਿਹੜੇ ਨੇ ਉਹ ਪਾਟ ਜਾਣ, ਇਹ ਵੀ ਅਰਥ ਕਰਦੇ ਨੇ। ਮਤਲਬ ਕਈ ਵਾਰ ਆਪਾਂ ਸ਼ਬਦ ਸਰਵਣ ਕਰਦੇ ਹਾਂ, ਇੱਕੋ ਹੀ ਤਾਲ ਵਿੱਚ ਸਾਰਾ ਸ਼ਬਦ ਜਿਹੜਾ ਹੈ ਉਹ ਗੁਰੂ ਕੇ ਪਿਆਰੇ ਰਾਗੀ ਸਿੰਘਾਂ ਵੱਲੋਂ ਗਾਇਨ ਹੁੰਦਾ ਹੈ, ਪਰ ਕਈ ਵਾਰ ਇੱਕ ਸ਼ਬਦ ਦੇ ਵਿੱਚ ਵੱਖ ਵੱਖ ਤਾਲ ਜਿਹੜੇ ਨੇ ਉਹ ਵੱਜਦੇ ਨੇ। ਫਿਰ ਪੜਤਾਲ, ਜਿਸ ਦੇ ਵਿੱਚ ਪੰਜ ਤਾਲ ਜਿਹੜੇ ਨੇ ਉਹ ਮੁੱਖ ਰੂਪ ਦੇ ਅੰਦਰ ਵੱਜਣ, ਅਤੇ ਇਸ ਤਰ੍ਹਾਂ ਵੀ ਅਰਥ ਕਰਦੇ ਨੇ ਗੁਣੀ ਜਨ ਕਿ ਸ਼ਬਦ ਦਾ ਜਿਹੜਾ ਕੇਂਦਰੀ ਭਾਵ, ਜਿਹੜੀ ਸਥਾਈ ਹੈ, ਉਹ ਇੱਕੋ ਤਾਲ ਦੇ ਅੰਦਰ ਰਹਿੰਦੀ ਹੈ। ਜਦੋਂ ਅੰਤਰਾ ਆਉਂਦਾ ਹੈ, ਅਗਲੀਆਂ ਪੰਕਤੀਆਂ ਦਾ ਗਾਇਨ ਹੁੰਦਾ ਹੈ, ਉਦੋਂ ਤਾਲ ਬਦਲ ਜਾਂਦਾ ਹੈ। ਫਿਰ ਵਾਪਿਸ ਜਦੋਂ ਸਥਾਈ ਗਾਇਨ ਕਰਦੇ ਨੇ ਕੀਰਤਨੀਏ ਸਿੰਘ, ਵਾਪਿਸ ਫਿਰ ਉਸੇ ਤਾਲ ਦੇ ਵਿੱਚ ਆ ਜਾਂਦੇ, ਫਿਰ ਅਗਲਾ ਅੰਤਰਾ ਲਾਉਂਦੇ ਨੇ, ਫਿਰ ਅਗਲਾ ਨਵਾਂ ਤਾਲ ਜਿਹੜਾ ਉਹ ਗਾਇਨ ਕਰਦੇ ਨੇ, ਪਰ ਸਾਰਾ ਸ਼ਬਦ ਜਿਹੜਾ ਹੈ ਉਹ ਇੱਕੋ ਰਾਗ ਦੇ ਅੰਦਰ ਹੀ ਰਹਿੰਦਾ ਹੈ, ਜਿਸ ਰਾਗ ਅੰਦਰ ਗੁਰੂ ਪਾਤਸ਼ਾਹ ਗਾਉਣ ਦਾ ਹੁਕਮ ਕਰਦੇ ਨੇ। ਸੋ ਇਸ ਤਰ੍ਹਾਂ ਪੜਤਾਲ, ਸੰਗੀਤ ਦੇ ਘਰ ਅੰਦਰ ਸੰਗੀਤ ਦੇ ਵਿਦਵਾਨ ਇਹਦੇ ਬਹੁਤ ਲੰਬੇਰੇ ਅਤੇ ਪਿਆਰੇ ਅਰਥ ਕਰਦੇ ਨੇ। ਗੁਰੂ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦਾ ਉਚਾਰਨ ਕਰਕੇ ਜ਼ਿਕਰ ਕਰਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਇੱਕ ਹੈ, ਉਹ ਸਤਚਿਤ ਆਨੰਦ ਸਰੂਪ ਹੈ, ਉਹ ਸਰਬ ਦਾ ਪ੍ਰਕਾਸ਼ਕ ਹੈ। ਜੇ ਤੇਰੇ ਅੰਦਰ ਕਿਤੇ ਜਿਗਿਆਸਾ ਪੈਦਾ ਹੋ ਜਾਵੇ ਬੈਠਿਆਂ ਬੈਠਿਆਂ, ਵੀ ਮੈਂ ਉਸ ਕਰਤਾ ਪਰਮੇਸ਼ਰ ਦੀ ਪ੍ਰਾਪਤੀ ਕਰਾਂ, ਮੈਂ ਉਹਦੇ ਅੰਦਰ ਅਭੇਦ ਹੋਵਾਂ, ਮੈਂ ਉਹਦੇ ਅੰਦਰ ਮਿਲ ਜਾਵਾਂ, ਕਿਉਂਕਿ ਜਨਮਾਂ ਜਨਮਾਂਤਰਾਂ ਦਾ ਉਹਦਾ ਅਤੇ ਸਾਡਾ ਵਿਛੋੜਾ ਜਿਹੜਾ ਹੈ ਉਹ ਸੁਰਤ ਕਰਕੇ ਅਤੇ ਜੋਤ ਕਰਕੇ ਪਿਆ ਹੈ। ਜੋਤ ਕਰਕੇ ਭਾਵੇਂ ਸਾਡੇ ਅੰਦਰ ਉਹ ਟਿਕਿਆ, ਪਰ ਸਾਖਿਆਤਕਾਰ ਨਹੀਂ ਹੋਇਆ, ਪ੍ਰਗਟ ਨਹੀਂ ਹੋਇਆ। ਇਸੇ ਨੂੰ ਜਦੋਂ ਅਸੀਂ ਬਾਣੀ ਅੰਦਰ ਬਚਨ ਪੜ੍ਹਦੇ, ਬਹੁਤ ਜਨਮ ਵਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ, ਕਿ ਬਹੁਤ ਜਨਮ ਵਿਛੜੇ ਥੇ, ਬੜੇ ਲੰਬੇ ਸਮੇਂ ਤੋਂ ਕਈ ਜਨਮਾਂ ਤੋਂ ਤੇਰੇ ਨਾਲ ਉਹ ਵਿਛੜੇ ਆ। ਵਿਛੋੜਾ ਕਦੀ ਅਹਿਸਾਸ ਨਹੀਂ ਦਿੰਦਾ ਕਿ ਅਸੀਂ ਵਿਛੜੇ ਹਾਂ, ਕਾਰਨ ਇਹਦਾ ਇੱਕੋ ਹੈ ਕਿ ਸੰਸਾਰ ਦੇ ਰੰਗ ਤਮਾਸ਼ਿਆਂ ਦੇ ਅੰਦਰ ਇੰਨੇ ਕੁ ਉਲਝ ਗਏ ਹਾਂ ਜਿਵੇਂ ਇੱਕ ਬੱਚੇ ਨੇ ਪਿਤਾ ਦੀ ਉਂਗਲ ਛੱਡ ਦਿੱਤੀ ਹੈ ਪਰ ਦੁਕਾਨਾਂ ਦੇ ਵਿੱਚ ਇੰਨਾ ਕੁ ਮਸਤ ਹੋ ਗਿਆ, ਮੇਲੇ ਦੇ ਵਿੱਚ ਮਸਤ ਹੋ ਗਿਆ, ਉਹਨੂੰ ਪਤਾ ਹੀ ਨਹੀਂ ਕਿ ਮੈਂ ਆਪਣੇ ਬਾਪੂ ਦੀ ਉਂਗਲ ਛੱਡ ਬੈਠਾ, ਮੈਂ ਉਹਦੇ ਨਾਲੋਂ ਦੂਰ ਹੋ ਗਿਆ। ਜਿੰਨਾ ਚਿਰ ਸੰਸਾਰ ਦੀ ਪਕੜ ਬਣੀ ਹੈ, ਧਿਆਨ ਸੰਸਾਰ ਵਿੱਚ ਹੈ, ਕਦੀ ਅਹਿਸਾਸ ਨਹੀਂ ਆਏਗਾ ਅਸੀਂ ਵਿਛੜੇ ਹਾਂ। ਪਾਤਸ਼ਾਹ ਕਹਿੰਦੇ ਜੇ ਕਦੀ ਸਤ ਸੰਗਤ ਵਿੱਚ ਬੈਠ ਕੇ ਜਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਤੇਰੇ ਅੰਦਰ ਵੈਰਾਗ ਦਾ ਚਸ਼ਮਾ ਫੁੱਟੇ ਵੀ ਮੈਂ ਉਹਦੇ ਨਾਲ ਮਿਲ ਪਵਾਂ, ਤਾਂ ਫਿਰ ਇੰਜ ਕਰੀ ਸੰਸਾਰ ਦੇ ਕਿਸੇ ਆਡੰਬਰੀ ਕੋਲ ਨਾ ਚਲਾ ਜਾਈ, ਪਹਾੜਾਂ ਗੁਫਾਵਾਂ ਵਿੱਚ ਘਰ ਛੱਡ ਕੇ ਨਾ ਚਲਾ ਜਾਈ, ਇੰਜ ਕਰੀ ਪੂਰੇ ਗੁਰੂ ਦੀ ਸ਼ਰਨ ਜਿਹੜੀ ਹੈ ਉਹ ਗ੍ਰਹਿਣ ਕਰ। ਕੈਸਾ ਗੁਰੂ ਜਿਹੜਾ ਸਤ ਚਿੱਤ ਆਨੰਦ ਸਰੂਪ ਪਰਮਾਤਮਾ ਹੈ, ਜਦੋਂ ਦੀ ਪ੍ਰਾਪਤੀ ਕਰਨੀ ਹੋਈ ਤਾਂ ਸਤ ਗੁਰ ਜਿਹੜਾ ਸੱਚਾ ਗੁਰੂ ਹੈ, ਪੂਰਨ ਗੁਰੂ ਹੈ, ਉਸ ਪੂਰੇ ਗੁਰੂ ਦੀ ਸ਼ਰਨ ਜਿਹੜੀ ਗ੍ਰਹਿਣ ਕਰੀ, ਅਤੇ ਇਕੱਲੀ ਸ਼ਰਨ ਬਹਿ ਕੇ ਨਾ ਸਾਰ ਦਵੀ ਵੀ ਮੈਂ ਤਾਂ ਸ਼ਰਨ ਬਹਿ ਗਿਆ, ਮੈਂ ਇੱਕ ਦੋ ਘੰਟੇ ਰੋਜ਼ ਬੈਠ ਕੇ ਚਲਾ ਜਾਂਦਾ। ਪਾਤਸ਼ਾਹ ਕਹਿੰਦੇ ਉਹਦੀ ਕਿਰਪਾ ਦਾ ਪਾਤਰ ਵੀ ਬਣੀ, ਅਤੇ ਕਿਰਪਾ ਦਾ ਪਾਤਰ ਬਣਨ ਦੇ ਵਾਸਤੇ, ਪਾਤਰ ਦਾ ਮਤਲਬ ਹੁੰਦਾ ਭਾਂਡਾ, ਦੁਨੀਆਂ ਦਾ ਕੋਈ ਵੀ ਭਾਂਡਾ ਹੈ, ਭਾਵੇਂ ਉਹ ਮਿੱਟੀ ਦਾ, ਭਾਵੇਂ ਸਰਬਲੋਹ ਦਾ, ਭਾਵੇਂ ਉਹ ਤਾਂਬੇ ਦਾ, ਭਾਵੇਂ ਸਟੀਲ ਦਾ, ਕੋਈ ਵੀ ਭਾਂਡਾ ਜਦੋਂ ਬਣਦਾ ਉਹ ਇੱਕ ਕਠਿਨ ਘਾਲਣਾ ਦੇ ਵਿੱਚ ਦੀ ਹੋ ਕੇ ਆਉਂਦਾ। ਮਿੱਟੀ ਦਾ ਭਾਂਡਾ ਵੀ ਬੜੇ ਪਹਿਲਾਂ ਚੱਕ 'ਤੇ ਘੁੰਮਦਾ, ਫਿਰ ਉਹ ਆਵੇ ਦੇ ਸੇਕ ਦੇ ਵਿੱਚ ਜਾ ਕੇ ਪੱਕਦਾ। ਸਟੀਲ ਹੈ, ਕਿੰਨੇ ਟੈਂਪਰੇਚਰ 'ਤੇ ਉਹਨੂੰ ਗਰਮ ਕਰਕੇ ਢਾਲਿਆ ਜਾਂਦਾ, ਲੋਹੇ ਨੂੰ ਗਰਮ ਕੀਤਾ ਜਾਂਦਾ। ਕੋਈ ਵੀ ਭਾਂਡਾ ਲੰਬੀ ਮੁਸ਼ੱਕਤ ਘਾਲਣਾ 'ਚੋਂ ਗੁਜ਼ਰ ਕੇ ਭਾਂਡੇ ਦਾ ਰੂਪ ਧਾਰਨ ਕਰਦਾ, ਕੋਈ ਵੀ ਤਾਂ ਧੋਵੇ। ਜਦੋਂ ਤੂੰ ਇਸ ਹਿਰਦੇ ਘਰ ਨੂੰ ਭਾਂਡਾ ਬਣਾਉਣਾ, ਪਾਤਰ ਬਣਨਾ ਗੁਰੂ ਦੀ ਬਖਸ਼ਿਸ਼ ਦਾ, ਅਤੇ ਤੈਨੂੰ ਵੀ ਇੱਕ ਘਾਲਣਾ ਦੇ ਵਿੱਚੋਂ ਗੁਜ਼ਰਨਾ ਪਏਗਾ। ਐਸਾ ਨਹੀਂ ਕਿ ਤੂੰ ਕਵੇਂ ਬੈਠਿਆਂ ਬੈਠਿਆਂ ਪ੍ਰਾਪਤੀ ਹੋ ਜਾਏਗੀ, ਉਹ ਘਾਲਣਾ ਸਤ ਸੰਗਤ ਦੇ ਵਿੱਚ ਬੰਦਗੀ ਕਰਨ ਰੂਪ ਘਾਲਣਾ ਵੀ ਹੋ ਸਕਦੀ ਹੈ, ਉਹ ਘਾਲਣਾ ਗੁਰੂ ਸ਼ਬਦ ਦੀ ਕਮਾਈ ਰੂਪ ਘਾਲਣਾ ਵੀ ਹੋ ਸਕਦੀ ਹੈ, ਉਹ ਘਾਲਣਾ ਆਪਾਂ ਸਮਰਪਣ ਕਰਨ ਵਾਲੀ ਸਤਿਗੁਰ ਆਗੈ ਸੀਸ ਪੇਟ ਦਿਓ ਦੀ ਘਾਲਣਾ ਵੀ ਹੋ ਸਕਦੀ ਹੈ। ਮਤਲਬ ਤੈਨੂੰ ਘਾਲਣਾ ਵਿੱਚੋਂ ਗੁਜ਼ਰਨਾ ਪਏਗਾ। ਤਾਂ ਪਾਤਸ਼ਾਹ ਕਹਿੰਦੇ ਜਦੋਂ ਗੁਜ਼ਰ ਕੇ ਆਪਣੇ ਆਪ ਨੂੰ ਉਹਦੀ ਬਖਸ਼ਿਸ਼, ਉਹਦੀ ਮਿਹਰਾਮਤ, ਉਹਦੀ ਕਿਰਪਾ ਦਾ ਪਾਤਰ ਬਣਾ ਲਏਗਾ, ਫਿਰ ਗੁਰੂ ਦੀ ਕਿਰਪਾ ਵਰਤੇਗੀ ਅਤੇ ਤੈਨੂੰ ਉਹ ਜਿਹੜਾ ਇੱਕ ਓਅੰਕਾਰ, ਉਹ ਸਤਚਿਤ ਆਨੰਦ ਸਰੂਪ ਪਰਮਾਤਮਾ, ਉਹਦੀ ਪ੍ਰਾਪਤੀ ਹੋ ਜਾਏਗੀ। ਮਹਾਰਾਜ ਇਸ ਸ਼ਬਦ ਦੇ ਅੰਦਰ ਜੋ ਜ਼ਿਕਰ ਕਰਨਗੇ ਜਾਂ ਜੋ ਸਮਝਾ ਰਹੇ ਨੇ, ਜਗਿਆਸੂ ਰੂਪ ਅੰਦਰ ਗੁਰੂ ਅਰਜਨ ਦੇ ਮਹਾਰਾਜ ਪਾਤਸ਼ਾਹ ਜਗਿਆਸੂ ਇਸਤਰੀ ਰੂਪ ਅੰਦਰ ਇਸ ਪਾਵਨ ਸ਼ਬਦ ਨੂੰ ਉਚਾਰਨ ਕਰਕੇ ਇੱਕ ਅਲੰਕਾਰ ਬੰਨਦੇ ਨੇ ਕਿ ਜਗਿਆਸੂ ਰੂਪ ਜੀਵ ਇਸਤਰੀ ਇੱਕ ਰੱਬ ਰੰਗੀ ਗੁਰਮੁਖ ਮਹਾਤਮਾ ਪਰਮਾਤਮਾ ਰੂਪ ਅਭੇਦ ਜਿਹੜੀ ਸੁਹਾਗਣ ਜੀਵ ਇਸਤਰੀ ਉਹਦੇ ਕੋਲ ਬੈਠੀ ਹੈ ਅਤੇ ਪੁੱਛਦੀ ਹੈ ਵੀ ਤੈਨੂੰ ਪ੍ਰਾਪਤੀ ਹੋ ਗਈ ਹੈ ਅਤੇ ਮੈਨੂੰ ਪ੍ਰਾਪਤੀ ਨਹੀਂ ਹੋਈ। ਬਾਣੀ ਅੰਦਰ ਇੱਕ ਬਚਨ ਪੜ੍ਹਦੇ, ਤਿੰਨਾ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਾਸਾ, ਕਿ ਬੰਦਗੀ ਵਾਲਿਆਂ ਨੂੰ ਦੇਖ ਕੇ ਮਨ ਅੰਦਰ ਚਾਅ ਪੈਦਾ ਹੁੰਦਾ, ਸੁਹਾਗਣ ਨੂੰ ਵੇਖ ਕੇ, ਉਹਦੇ ਹਾਰ ਸ਼ਿੰਗਾਰ ਨੂੰ ਵੇਖ ਕੇ, ਉਹਦਾ ਪਹਿਨਿਆ ਚੂੜਾ ਵੇਖ ਕੇ, ਕਈ ਵਾਰ ਇੱਕ ਕੁਆਰੀ ਬੱਚੀ ਧੀ ਜਿਹੜੀ ਹੈ ਉਹਦੇ ਮਨ ਵਿੱਚ ਵੀ ਚਾਅ ਪੈਦਾ ਹੁੰਦਾ ਵੀ ਮੈਂ ਵੀ ਸੁਹਾਗਣ ਹੋਵਾਂ, ਮੇਰਾ ਵੀ ਕੰਨ ਧੋਵੇ। ਦੁਨਿਆਵੀ ਤੌਰ 'ਤੇ ਵੀ ਇਹ ਘਟਨਾ ਜਿਹੜੀ ਹੈ ਇਹ ਘਟਦੀ ਹੈ, ਰੋਜ਼ ਅਧਿਆਤਮਿਕ ਮੰਡਲ ਅੰਦਰ ਜਦੋਂ ਵੇਖੀਏ ਅਤੇ ਰੱਬ ਰੰਗੀਆਂ ਰੂਹਾਂ ਨੂੰ ਵੇਖ ਕੇ ਕਿਸੇ ਮਹਾਤਮਾ ਬੰਦਗੀ ਵਾਲੇ ਦੇ ਦੀਦਾਰ ਕਰਕੇ ਸਾਡੇ ਤੁਹਾਡੇ ਮਨ ਅੰਦਰ ਵੀ ਇਹ ਖਿਆਲ ਆਉਂਦਾ ਵੀ ਐਸੀ ਰੂਹਾਨੀਅਤ, ਇਸ ਤਰ੍ਹਾਂ ਦੀ ਬੰਦਗੀ, ਇਸ ਤਰ੍ਹਾਂ ਦਾ ਨੂਰ ਜਿਹੜਾ ਉਹ ਸਾਡੇ ਅੰਦਰ ਵੀ ਹੋਣਾ ਚਾਹੀਦਾ। ਤਾਂ ਹੀ ਸਾਹਿਬ ਕਹਿੰਦੇ ਤਿੰਨਾਂ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣ ਤਾਸਾ। ਚਾਅ ਪੈਦਾ ਹੋਣਾ ਕੋਈ ਮਾੜੀ ਗੱਲ ਨਹੀਂ, ਪਰ ਦੂਜੇ ਪਾਸੇ ਗੁਰੂ ਕੀ ਬਾਣੀ ਦਾ ਇਹ ਵੀ ਬਚਨ ਪੜ੍ਹਦੇ ਹਾਂ, ਹੰਸਾਂ ਦੇਖ ਤਰੰਦੇ ਆ ਬੱਗਾਂ ਪੇ ਆਇਆ ਚਾਉ। ਕਈ ਵਾਰ ਕਿਸੇ ਬੰਦਗੀ ਵਾਲੇ ਨੂੰ ਵੇਖ ਕੇ ਚਾਅ ਤੇ ਪੈਦਾ ਹੋ ਜਾਂਦਾ ਪਰ ਰਸਤਾ ਗਲਤ ਅਪਣਾ ਲੈਂਦੇ ਆ। ਫਿਰ ਹੁੰਦਾ ਕੀ ਹੈ, ਜਿਵੇਂ ਹੰਸ ਨੂੰ ਵੇਖ ਕੇ ਬਗਲੇ ਦੇ ਮਨ ਵਿੱਚ ਵੀ ਚਾਅ ਪੈਦਾ ਹੋ ਗਿਆ ਪਰ ਓਨੀ ਉਡਾਰੀ ਨਹੀਂ ਭਰ ਸਕਿਆ, ਓਨੀ ਮੁਸ਼ੱਕਤ ਉਹ ਰੂਪ ਨਹੀਂ ਧਾਰਨ ਕਰ ਸਕਿਆ। ਤੇ ਪਾਤਸ਼ਾਹ ਕਹਿੰਦੇ ਫਿਰ ਹੁੰਦਾ ਕੀ ਹੈ, ਡੁੱਬ ਮੂਹੇ ਬਗ ਬਪੁੜੇ ਸਿਰ ਤਲ ਉੱਪਰ ਪਾਓ, ਫਿਰ ਉਹਦੀ ਇਹ ਹਾਲਤ ਵੀ ਹੋ ਜਾਂਦੀ ਹੈ। ਕਈ ਵਾਰ ਅਸੀਂ ਰੱਬ ਰੰਗੀਆਂ ਅਭਿਆਸੀ ਰੂਹਾਂ ਦੀ ਰੀਸ ਤੇ ਕਰ ਲੈਂਦੇ ਹਾਂ ਪਰ ਰੀਸਾਂ ਕਰਦਿਆਂ ਕਰਦਿਆਂ ਅਸੀਂ ਆਪਣਾ ਨੁਕਸਾਨ ਵੀ ਕਰ ਲੈਂਦੇ ਹਾਂ। ਇਹਦਾ ਕਾਰਨ ਕੀ, ਰੀਸ ਕਰਨੀ ਮਾੜੀ ਨਹੀਂ, ਚੰਗੀ ਰੀਸ ਕਿਸੇ ਦੀ ਕਰੀਏ ਪਰ ਰੀਸ ਕਰਨ ਦੇ ਵਾਸਤੇ ਵੀ ਜਿਵੇਂ ਸਿਆਣੇ ਕਹਿੰਦੇ ਨਕਲ ਵੀ ਅਕਲ ਨਾਲ ਵੱਜਦੀ ਹੈ। ਅਸੀਂ ਆਪਣੀ ਨਾ ਸਮਝੀ ਨਾਲ ਜਦੋਂ ਚੱਲਦੇ ਹਾਂ ਉਦੋਂ ਅਸੀਂ ਡੁੱਬਦੇ ਹਾਂ, ਜਦੋਂ ਅਸੀਂ ਆਪਣੀ ਮੱਤ ਨਾਲ ਚੱਲਦੇ ਹਾਂ। ਪਰ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਚੱਲ ਗੁਰ ਕੀ ਮੱਤ ਤੂੰ ਲੇਹ ਏ ਆਨੇ, ਭਗਤ ਬਿਨਾ ਬਹੁ ਡੁੱਬੇ ਸਿਆਨੇ, ਕਿ ਗੁਰੂ ਕੀ ਮੱਤ ਲੈ ਕੇ ਤੁਰ ਇਸ ਮਾਰਗ 'ਤੇ ਚੱਲਣਾ ਹੈ ਤਾਂ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੋ ਸਮਝਾਉਂਦੇ ਨੇ, ਜਗਿਆਸੂ ਰੂਪ ਜੀਵ ਇਸਤਰੀ ਦੇ ਰੂਪ ਵਿੱਚ, ਮਹਾਤਮਾ ਰੂਪ ਜੀਵ ਇਸਤਰੀ ਦੇ ਕੋਲ ਬੈਠਦੇ ਨੇ, ਗੱਲਾਂ ਬਾਤਾਂ ਚੱਲਦੀਆਂ ਨੇ ਕਿ ਤੈਨੂੰ ਪ੍ਰਾਪਤੀ ਹੋ ਗਈ ਹੈ ਅਤੇ ਮੈਂ ਪ੍ਰਾਪਤੀ ਕਰਨ ਦੇ ਵਾਸਤੇ ਤੜਫਦੀ ਹਾਂ ਅਤੇ ਕਿਰਪਾ ਕਰ ਮੈਨੂੰ ਉਹਦੇ ਨਾਲ ਮਿਲਾ ਦੇਣਾ ਕਰ। ਇਸ ਤਰ੍ਹਾਂ ਮਹਾਰਾਜ ਸਮਝਾਉਣਾ ਕਰਦੇ ਹਨ।
ਮੋਹਨ ਨੀਂਦ ਨ ਆਵੇ ਹਾਵੇ, ਹਾਰ ਕਜਰ ਬਸਤਰ ਅਭਰਣ ਕੀਨੇ।
ਕਿ ਹੇ ਸਖੀ ਸਹੇਲੀ, ਹੇ ਕਮਾਈ ਬੰਦਗੀ ਵਾਲੀ ਰੱਬ ਰੰਗੀ ਰੂਹ, ਮੋਹਨ ਨੀਂਦ ਨਾ ਆਵੇ ਹਾਵੇ, ਕਿ ਉਸ ਪਿਆਰੇ ਉਸ ਮਨ ਨੂੰ ਮੋਹ ਲੈਣ ਵਾਲੇ ਪਰਿਪੂਰਨ ਪਰਮਾਤਮਾ ਨੂੰ ਮਿਲੇ ਤੋਂ ਬਿਨਾਂ ਮੇਰੇ ਇਹਨਾਂ ਨੇਤਰਾਂ ਦੇ ਵਿੱਚ ਵੀ ਨੀਂਦ ਨਹੀਂ ਆ ਰਹੀ। ਕਿਉਂਕਿ ਜਦੋਂ ਚਿੰਤਾ ਹੋਵੇ ਬੰਦੇ ਨੂੰ ਨੀਂਦ ਨਹੀਂ ਆਉਂਦੀ, ਬਾਹਰੀ ਨੀਂਦ ਵੀ ਨਹੀਂ ਆਉਂਦੀ ਅਤੇ ਉਸ ਤੋਂ ਬਾਅਦ ਇਕਾਗਰਤਾ ਸ਼ਾਂਤੀ ਰੂਪ ਨੀਂਦ ਵੀ ਨਹੀਂ ਆਉਂਦੀ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਆਪਣੀ ਗਾਥਾ ਲਿਖਦੇ ਨੇ, ਲਾਹੌਰ ਦੀ ਪਾਵਨ ਧਰਤੀ 'ਤੇ ਬੈਠੇ ਨੇ ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਨੂੰ ਜਦੋਂ ਚਿੱਠੀ ਲਿਖਦੇ ਨੇ, ਜਦੋਂ ਆਪਣਾ ਬਿਰਹਾ ਜਿਹੜਾ ਉਹ ਪ੍ਰਗਟ ਰੂਪ ਅੰਦਰ ਜ਼ਿਕਰ ਕਰਦੇ ਨੇ ਅਤੇ ਸ਼ਬਦ ਲਿਖਦੇ ਨੇ, ਮੋਹੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ, ਕਿ ਸਾਡੀ ਹਾਲਤ ਇਹ ਹੈ। ਇੱਥੇ ਮਹਾਰਾਜ ਕਹਿੰਦੇ ਨੇ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਨੂੰ ਮਿਲੇ ਤੋਂ ਬਿਨਾਂ ਨੀਂਦ ਨਾ ਆਵੇ, ਸ਼ਾਂਤੀ ਇਕਾਗਰਤਾ ਰੂਪੀ ਨੀਂਦ ਜਿਹੜੀ ਉਹ ਨਹੀਂ ਆਉਂਦੀ। ਅਤੇ ਹਾਵੈ ਭਾਵ ਇਹ ਹਿਰਦਾ ਜਿਹੜਾ ਹੈ ਇਹ ਝੂਰਦਾ ਰਹਿੰਦਾ, ਦਿਨ ਰਾਤ ਤੜਫਦਾ ਰਹਿੰਦਾ ਹੈ, ਮੈਂ ਕੀ ਕਰਾਂ। ਅੱਗੋਂ ਮਹਾਤਮਾ ਬੰਦਗੀ ਵਾਲੀ ਜਿਹੜੀ ਜੀਵ ਇਸਤਰੀ ਉਹ ਕਹਿੰਦੀ ਹੈ ਕਿ ਤੂੰ ਇੰਜ ਕਰ, ਪਿਆਰੇ ਨੂੰ ਮਿਲਣ ਦੇ ਵਾਸਤੇ ਸ਼ੁੱਭ ਸ਼ਿੰਗਾਰ ਕਰ, ਜਿਹੜੇ ਸ਼ੁੱਭ ਗੁਣਾਂ ਦੇ ਸ਼ਿੰਗਾਰ ਹੈ, ਬਾਹਰੀ ਸ਼ਿੰਗਾਰ ਨਹੀਂ। ਤਾਂ ਫਿਰ ਇੱਧਰੋਂ ਬਚਨ ਆਉਂਦਾ ਵੀ ਮੈਂ ਸ਼ਿੰਗਾਰ ਕੀਤੇ ਨੇ, ਪਤਾ ਕਿਹੜੇ ਕੀਤੇ ਨੇ, ਕਿ ਹਾਰ ਉਸ ਹਰੀ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹਨੂੰ ਮੈਂ ਆਪਣੇ ਗਲੇ ਦਾ ਆਪਣੇ ਕੰਠ ਦਾ ਹਾਰ ਬਣਾ ਲਿਆ। ਕੱਜਰ ਸੰਸਾਰ ਆਪਣੀਆਂ ਅੱਖਾਂ ਵਿੱਚ ਬਾਹਰੀ ਰਗੜ ਕੇ ਕਜਲਾ ਜਿਹੜਾ ਉਹ ਪਾਉਂਦਾ, ਪਰ ਮੈਂ ਆਪਣੀਆਂ ਅੱਖਾਂ ਦੇ ਅੰਦਰ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਮੈਂ ਗਿਆਨ ਰੂਪੀ ਕਾਜਲ ਜਿਹੜਾ ਉਹ ਇਹਨਾਂ ਨੇਤਰਾਂ ਦੇ ਹਿਰਦੇ ਦੇ ਅੰਦਰ ਪਾਇਆ ਹੈ। ਫਿਰ ਇੱਕ ਬਾਹਰੀ ਕੱਪੜੇ ਨੇ ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਕਿ ਸੰਸਾਰ ਦੇ ਅੰਦਰ ਇਹ ਸਾਰਾ ਕੁਛ ਜਿਹੜਾ ਇਹ ਮਿਥਿਆ ਹੈ। ਉੱਥੇ ਸੁਖਮਣੀ ਸਾਹਿਬ ਅੰਦਰ ਮਹਾਰਾਜ ਵਸਤਰਾਂ ਦੀ ਗੱਲ ਵੀ ਕਰਦੇ ਨੇ, ਇਹ ਮਿਥਿਆ ਨੇ। ਆਸਾ ਕਿ ਵਾਰ ਅੰਦਰ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਪਾਤਸ਼ਾਹ ਕਹਿੰਦੇ ਇਹਨਾਂ ਵਸਤਰਾਂ ਨੂੰ ਮੈਂ ਉਹ ਸ਼ਿੰਗਾਰ ਨਹੀਂ ਬਣਾਇਆ, ਕਿਉਂਕਿ ਇਹ ਵਸਤਰ ਸਮੇਂ ਨਾਲ ਪੁਰਾਣੇ ਵੀ ਹੁੰਦੇ, ਮੈਲੇ ਵੀ ਹੁੰਦੇ, ਸੜ ਵੀ ਜਾਂਦੇ ਨੇ। ਮੈਂ ਵਿਵੇਕ ਵੈਰਾਗ ਖੱਟ ਸੰਪੱਤੀ ਸ਼ੁੱਭ ਗੁਣਾਂ ਦੇ ਵਸਤਰ ਜਿਹੜੇ ਉਹ ਧਾਰਨ ਕੀਤੇ ਨੇ। ਉਸ ਤੋਂ ਬਾਅਦ ਅਭਰਨ ਕੀਨੇ, ਸੰਸਾਰ ਸੋਨੇ ਚਾਂਦੀ ਦੇ ਗਹਿਣੇ ਪਹਿਣਦਾ, ਪਰ ਅਸੀਂ ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਬੰਦਗੀ ਉਹਦਾ ਜਿਹੜਾ ਸਿਮਰਨ ਹੈ ਉਹਨੂੰ ਸ਼ਰਵਣ ਮਨਨ ਨਿਧਿਆਸਨ ਕਰਨ ਰੂਪ ਗਹਿਣੇ ਜਿਹੜੇ ਉਹ ਪਹਿਨੇ ਹਨ। ਤਾਂ ਦੱਸ ਕੇ ਜ਼ਿਕਰ ਕਰਦੇ ਨੇ ਕਿ ਇਹ ਮਹਾਤਮਾ ਰੂਪ ਜੀਵ ਇਸਤਰੀ ਮੇਰੀ ਜਿਹੜੀ ਬੇਦਨ ਪੁਕਾਰ ਹੈ ਮੈਨੂੰ ਕਿਵੇਂ ਪ੍ਰਾਪਤ ਹੋਵੇ। ਜੇ ਤੂੰ ਕਵੇਂ ਕਿ ਸ਼ਿੰਗਾਰ ਕਰ ਤਾਂ ਮੈਂ ਇਹ ਸ਼ੁਭ ਗੁਣਾਂ ਦੇ ਸ਼ਿੰਗਾਰ ਜਿਹੜੇ ਨੇ ਉਹ ਪਹਿਲਾਂ ਹੀ ਕਰ ਲਏ ਨੇ, ਪਰ ਹਾਲੇ ਤੱਕ ਪ੍ਰਾਪਤੀ ਜਿਹੜੀ ਨਹੀਂ ਹੋਈ ਹੈ।
ਉਡੀਨੀ ਉਡੀਨੀ ਉਡੀਨੀ,
ਮੈਂ ਤਨ ਕਰਕੇ ਵੀ ਉਸ ਪਿਆਰੇ ਦੀ ਉਡੀਕ ਵਿੱਚ ਹਾਂ, ਮਨ ਕਰਕੇ ਵੀ ਉਹਦੀ ਉਡੀਕ ਵਿੱਚ ਹਾਂ, ਅਤੇ ਬਾਣੀ ਕਰਕੇ ਵੀ ਉਹਦੀ ਉਡੀਕ ਵਿੱਚ ਹਾਂ। ਮਨ ਅੰਦਰ ਤੁਹਾਡੇ ਇੱਕ ਖਿਆਲ ਆਏਗਾ ਵੀ ਜਦੋਂ ਤਨ ਕਰਕੇ ਉਡੀਕ ਪੈਦਾ ਹੋ ਗਈ ਫਿਰ ਵੱਖ ਵੱਖ ਚੀਜ਼ਾਂ ਦੀ ਉਡੀਕ ਦਾ ਕੀ ਅਰਥ ਹੈ। ਕਈ ਵਾਰ ਕੋਈ ਬੰਦਾ ਕਿਸੇ ਦੀ ਉਡੀਕ ਕਰਦਾ ਹੋਵੇ ਅਤੇ ਉਹਦੀਆਂ ਅੱਖਾਂ ਕਦੀ ਰਾਹ ਵੱਲ ਵੇਖਦੀਆਂ ਨੇ, ਕਦੀ ਘੜੀ ਵੱਲ ਵੇਖਦੀਆਂ ਨੇ, ਕਦੀ ਆਸੇ ਪਾਸੇ ਵੇਖਦੀਆਂ ਨੇ ਵੀ ਫਲਾਣਾ ਆਇਆ ਕਿਉਂ ਨਹੀਂ ਹੈ। ਆਪਾਂ ਉਹਦੀਆਂ ਅੱਖਾਂ ਤੋਂ ਪੜ੍ਹ ਲੈਂਦੇ ਵੀ ਇਹ ਜ਼ਰੂਰ ਕਿਸੇ ਦਾ ਰਾਹ ਤੱਕ ਰਿਹਾ। ਸਰੀਰ ਭਾਵੇਂ ਉਹਦਾ ਆਰਾਮ ਨਾਲ ਬੈਠਾ ਹੋਵੇ, ਇਕੱਲੀਆਂ ਅੱਖਾਂ ਦੀ ਹਰਕਤ ਦੱਸਦੀ ਹੈ ਕਿ ਇਹ ਕਿਸੇ ਦੀ ਉਡੀਕ ਵਿੱਚ ਹੈ ਇਹ ਤਨ। ਕਈ ਵਾਰ ਕੋਈ ਬਿਲਕੁਲ ਇਕਾਂਤ ਵਿੱਚ ਬੈਠਾ ਹੋਵੇ ਅਤੇ ਉਹਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਦੱਸਦੀਆਂ ਨੇ ਵੀ ਇਹ ਕਿਸੇ ਦੀ ਉਡੀਕ ਕਰ ਰਿਹਾ। ਵੀ ਉਹ ਆਇਆ ਨਹੀਂ, ਮੈਂ ਬੜੇ ਲੰਮੇ ਸਮੇਂ ਦਾ ਖੜ੍ਹਾ ਹੋਇਆ, ਮੈਂ ਉਹਦੀ ਉਡੀਕ ਅੰਦਰ ਹਾਂ। ਖਾਸ ਕਰਕੇ ਬਾਣੀ ਅੰਦਰ ਜਿਹੜੀ ਸੁਹਾਗਣ ਹੈ ਉਹ ਜਿਵੇਂ ਆਪਣੇ ਪਰਦੇਸ ਗਏ ਪਤੀ ਦੀ ਉਡੀਕ ਕਰਦੀ ਹੈ, ਇਸ ਮਿਸਾਲ ਇਸ ਘਟਨਾ ਨੂੰ ਇੱਥੇ ਆਪਾਂ ਵੇਖ ਸਕਦੇ ਹਾਂ। ਜਿਵੇਂ ਭਾਈ ਗੁਰਦਾਸ ਜੀ ਬੜਾ ਪਿਆਰਾ ਇੱਕ ਕਥਨ ਕਰਦੇ ਨੇ, ਉਦਾਹਰਣ ਦਿੰਦੇ ਨੇ, ਕਹਿੰਦੇ ਜਿਵੇਂ ਇੱਕ ਰੋਗੀ ਹੈ ਉਹ ਉਡੀਕ ਕਰਦਾ, ਉਨਾ ਚਿਰ ਉਡੀਕ ਕਰਦਾ ਵੈਦਾਂ ਦੇ ਕੋਲ ਜਾਂਦਾ ਜਿੰਨਾ ਚਿਰ ਉਹਦਾ ਰੋਗ ਨਹੀਂ ਮਿਟਦਾ। ਜਿਵੇਂ ਇੱਕ ਭੁੱਖਾ ਭਿਖਾਰੀ ਹੈ ਉਹ ਘਰ ਘਰ ਜਾਂਦਾ ਦਰਵਾਜ਼ੇ ਖੜਕਾਉਂਦਾ, ਉਨਾ ਚਿਰ ਲੋਕਾਂ ਦੇ ਹੱਥਾਂ ਵੱਲ ਵੇਂਹਦਾ ਉਡੀਕ ਕਰਦਾ ਜਿੰਨਾ ਚਿਰ ਉਹਦੀ ਭੁੱਖ ਨਹੀਂ ਮਿਟ ਜਾਂਦੀ। ਜਿਵੇਂ ਇੱਕ ਸੁਹਾਗਣ ਦਾ ਪਤੀ ਜਿਹੜਾ ਉਹ ਪਰਦੇਸ ਗਿਆ ਉਹ ਦਿਨ ਰਾਤ ਸਗਣ ਲਗਨ ਸੋਧਦੀ ਹੈ, ਉਡੀਕ ਕਰਦੀ ਹੈ, ਕਿੰਨਾ ਕੁ ਚਿਰ ਉਡੀਕ ਕਰਦੀ ਜਿੰਨਾ ਚਿਰ ਉਹਦਾ ਕੰਤ ਉਹਦਾ ਪਤੀ ਜਿਹੜਾ ਉਹ ਵਾਪਿਸ ਨਹੀਂ ਆ ਜਾਂਦਾ। ਇੱਕ ਭੌਰਾ ਉਨਾ ਚਿਰ ਫੁੱਲ ਦੇ ਉੱਤੇ ਮੰਡਰਾਉਂਦਾ ਜਿੰਨਾ ਚਿਰ ਉਹ ਕਮਲ ਦੇ ਅੰਦਰ ਸਮਾ ਨਹੀਂ ਜਾਂਦਾ। ਸਿੱਖ ਵੀ ਉਨਾ ਚਿਰ ਗੁਰੂ ਸ਼ਬਦ ਦੀ ਕਮਾਈ ਕਰਦਾ ਰਹਿੰਦਾ ਜਿੰਨਾ ਚਿਰ ਗੁਰੂ ਸ਼ਬਦ ਦੇ ਅੰਦਰ ਅਭੇਦ ਨਹੀਂ ਹੋ ਜਾਂਦਾ। ਭਾਈ ਸਾਹਿਬ ਦੇ ਪਾਵਨ ਬਚਨ ਨੇ, ਜੈਸੇ ਬ੍ਰਿਥਾਵੰਤ ਜੰਤ ਪੁੱਛੈ ਬੈਦ ਬੈਦ ਪ੍ਰਤ ਜੌਲੋ ਨਾ ਮਿਟਤ ਰੋਗ ਤੌਲੋ ਬਿਲ ਲਾਤ ਹੈ। ਜੈਸੇ ਭੀਖ ਮੰਗਤ ਭਿਖਾਰੀ ਘਰ ਘਰ ਡੋਲੈ ਤੌਲੋ ਨਹੀਂ ਆਵੈ ਚੈਨ ਜੌਲੋ ਨਾ ਅਘਾਤ ਹੈ। ਬਿਰਹਨੀ ਸੌਣ ਜੈਸੇ ਬਿਰਹਨੀ ਸੌਣ ਸਗਨ ਪਤਾ ਸਗਨ ਲਗਨ ਸੋਧੈ ਜੌਲੋ ਨਾ ਪਤਾਰ ਭੇਟੈ ਤੌਲੋ ਅਕੁਲਾਤ ਹੈ। ਜਿੰਨਾ ਚਿਰ ਉਹਦਾ ਪਤਾਰ ਉਹਦਾ ਕੰਤ ਉਹਦਾ ਪਤੀ ਘਰੇ ਨਹੀਂ ਆਉਂਦਾ ਉਨਾ ਚਿਰ ਉਹ ਉਡੀਕ ਦੇ ਅੰਦਰ ਹੈ। ਤੇ ਇੱਥੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਡੀਨੀ ਉਡੀਨੀ ਉਡੀਨੀ, ਮੈਂ ਤਨ ਕਰਕੇ ਵੀ ਉਡੀਕ ਵਿੱਚ ਹਾਂ, ਉਸ ਤੋਂ ਬਾਅਦ ਬਾਣੀ ਕਰਕੇ ਵੀ ਉਡੀਕ ਵਿੱਚ ਹਾਂ, ਮੇਰੇ ਬੋਲਾਂ ਦੇ ਵਿੱਚ ਉਹਦੀ ਉਡੀਕ ਭਰੀ। ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਦੇ ਅੰਦਰ ਪਿਆਰੇ ਦੇ ਮਿਲਣ ਦੀ ਉਡੀਕ ਸਿੱਖ ਭਰੀ ਹੈ। ਉਸ ਤੋਂ ਬਾਅਦ ਅਸੀਂ ਮਨ ਕਰਕੇ ਵੀ ਉਹਦੀ ਉਡੀਕ ਦੇ ਅੰਦਰ ਹਾਂ। ਤੀਜੇ ਅਰਥ ਅੰਦਰ ਵਿਦਵਾਨ ਜ਼ਿਕਰ ਕਰਦੇ, ਉਡੀਨੀ ਉਡੀਨੀ ਉਡੀਨੀ, ਮੈਂ ਦੁਖੀ ਹਾਂ। ਕਿਉਂ? ਕਿਉਂਕਿ ਵਿਛੋੜਾ ਜਿਹੜਾ ਉਹ ਬੜਾ ਦੁਖਦਾਈ ਹੈ, ਮੈਂ ਉਹਦੀ ਉਡੀਕ ਦੇ ਵਿੱਚ ਬੈਠੀ ਹੋਈ ਹਾਂ ਤਾਂ ਕਿ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਇਹ ਮੇਰੇ ਸਾਹ ਜਿਹੜੇ ਨਾ ਨਿਕਲ ਜਾਣ, ਬਸ ਇਸੇ ਉਡੀਕ ਦੇ ਅੰਦਰ ਆ, ਕਦੋਂ ਪਿਆਰਾ ਪਤੀ ਜਿਹੜਾ ਉਹ ਮੈਨੂੰ ਮਿਲ ਜਾਣਾ ਕਰੇ।
ਕਬ ਕਰ ਆਵੈਰੀ
ਤੇ ਉਹ ਕੰਤ ਉਹ ਪਿਆਰਾ ਮੇਰੇ ਹਿਰਦੇ ਘਰ ਦੇ ਵਿੱਚ ਕਦੋਂ ਆਉਣਾ ਕਰੇਗਾ। ਐ ਸੁਹਾਗਣ ਮਹਾਤਮਾ ਰੂਪ ਸਖੀਏ, ਮੈਨੂੰ ਦੱਸਣਾ ਕਰ, ਮੈਨੂੰ ਸਮਝਾਉਣਾ ਕਰ,
ਰਹਾਓ
ਠਹਿਰਾਓ ਦੇ ਕੇ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਫਿਰ ਅਗਲੀ ਵਾਰਤਾਲਾਪ ਜ਼ਿਕਰ ਕਰਦੇ ਹਨ।
ਸਰਣ ਸੁਹਾਗਣ ਚਰਨ ਸੀਸ ਧਾਰ,
ਫਿਰ ਸਮਝਾਉਂਦੇ ਨੇ ਭਾਵੇਂ ਪਾਤਸ਼ਾਹ ਜੀ ਅਕਾਲ ਪੁਰਖ ਪਰਮੇਸ਼ਰ ਅੰਦਰ ਅਭੇਦ ਉਹਦਾ ਸਾਕਸ਼ਾਤ ਸਰੂਪ ਨੇ ਗੁਰੂ ਅਰਜਨ ਦੇਵ ਮਹਾਰਾਜ, ਪਰ ਸਾਡੇ ਤੁਹਾਡੇ ਵਰਗੇ ਕਲਯੁਗੀ ਜੀਵਾਂ ਨੂੰ ਸਮਝਾਉਂਦੇ, ਜਦੋਂ ਕੋਈ ਰੱਬੀ ਪਿਆਰਾ ਮਿਲ ਜਾਏ, ਜਿਵੇਂ ਅਸੀਂ ਬਾਣੀ ਅੰਦਰ ਵਚਨ ਪੜ੍ਹਦੇ, ਕੋਈ ਜਨ ਹਰਸਿਓਂ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ ਦੀਜਹਿ ਪ੍ਰਾਣ ਅਕੋਰ। ਜਦੋਂ ਕੋਈ ਪਿਆਰਾ ਮਿਲ ਜੇ, ਸਾਡੀ ਤੇ ਅਰਦਾਸ ਦੀ ਸਮਾਪਤੀ ਹੀ ਇੱਥੇ ਹੁੰਦੀ ਹੈ ਕਿ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ। ਤਾਂ ਪਾਤਸ਼ਾਹ ਕਹਿੰਦੇ ਮਹਾਤਮਾ ਦੇ ਕੋਲ, ਰੱਬੀ ਪਿਆਰਿਆਂ ਦੇ ਕੋਲ ਬੈਠ ਕੇ ਫਿਰ ਪੁੱਛੀਏ, ਸਰਨ ਸੁਹਾਗਨ ਚਰਨ ਸੀਸ ਤਰ, ਕਿ ਹੇ ਪਰਮਾਤਮਾ ਦੀ ਸੁਹਾਗਨ ਮਹਾਤਮਾ ਸਖੀਏ, ਤੇਰੇ ਮੁਬਾਰਕ ਚਰਨਾਂ ਦੇ ਉੱਤੇ ਮੈਂ ਆਪਣਾ ਬਾਹਰੀ ਸੀਸ ਜਿਹੜਾ ਇਹ ਵੀ ਰੱਖ ਕੇ ਅਤੇ ਆਪਣਾ ਅਹੰਕਾਰ ਜਿਹੜਾ ਉਹ ਛੱਡ ਕੇ ਨਿਮਰਤਾ ਭਾਵ ਵਿੱਚ ਤੇਰੇ ਅੱਗੇ ਹੱਥ ਜੋੜ ਕੇ ਤੇਰੇ ਅੱਗੇ ਸਮਰਪਿਤ ਹੋ ਕਰਕੇ ਤੈਨੂੰ ਇਹ ਮਾਰਗ ਜਿਹੜਾ ਪੁੱਛਣਾ ਕਰਦੀ ਹਾਂ।
ਲਾਲਨ ਮੋਹੇ ਮਿਲਾਵੋ,
ਕਿ ਉਹ ਮੋਹੇ ਮਿਲਾਵੋ ਮੈਨੂੰ ਮਿਲਾ ਦੇਣਾ ਕਰ, ਕਿਉਂਕਿ ਤੂੰ ਵਿਚੋਲਾ ਬਣ ਸਕਦੀ ਹੈ ਉਹਦੇ ਰਸਤੇ ਉਹਦੇ ਮਾਰਗ ਦੇ ਅੰਦਰ। ਜਿਵੇਂ ਸੰਸਾਰਕ ਤੌਰ 'ਤੇ ਬੰਦਾ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋਵੇ, ਬਿਪਤਾ ਪੈ ਜਾਵੇ ਤਾਂ ਉਹਨੂੰ ਕੋਈ ਨਾ ਕੋਈ ਵਕੀਲ ਜਿਹੜਾ ਉਹ ਕਰਨਾ ਹੀ ਪੈਂਦਾ। ਇਸ ਤਰ੍ਹਾਂ ਇਹਦੇ ਅੰਦਰ ਵਿਚੋਲੇ ਦੀ ਅੱਤ ਜ਼ਰੂਰਤ ਹੈ, ਭਾਵੇਂ ਅਸੀਂ ਇਹਨਾਂ ਗੱਲਾਂ 'ਤੇ ਕਰਤਾਕਸ਼ ਕਿੰਤੂ ਕਰਨਾ ਸ਼ੁਰੂ ਕਰਤਾ। ਮਹਾਰਾਜ ਪਾਤਸ਼ਾਹ ਕਹਿੰਦੇ ਮੋਹੇ ਮਿਲਾਵੋ ਮੈਨੂੰ ਮਿਲਾ ਦੇਣਾ ਕਰ, ਪਤਾ ਕਿਨੂੰ? ਲਾਲਨ, ਉਹ ਜਿਹੜਾ ਲਾਲਨ ਉਹ ਮਨਾਂ ਨੂੰ ਮੋਹ ਲੈਣ ਵਾਲਾ ਜਿਹੜਾ ਮੋਹਨ ਹੈ, ਉਹ ਕਿਰਪਾ ਕਰਕੇ ਮੈਨੂੰ ਮਿਲਾਉਣਾ ਕਰ।
ਕਬ ਕਰ ਆਵੈਰੀ
ਤੇ ਮੈਨੂੰ ਦੱਸਣਾ ਕਰ ਵੀ ਮੇਰੇ ਹਿਰਦੇ ਘਰ ਦੇ ਅੰਦਰ ਉਹ ਕਦੋਂ ਆਵੇਗਾ। ਮਤਲਬ ਇਹ ਨਹੀਂ ਕਿ ਉਹ ਮੇਰੇ ਅੰਦਰ ਹੈ ਨਹੀਂ, ਸੰਸਾਰ ਦੀ ਕਿਹੜੀ ਐਸੀ ਥਾਂ ਹੈ ਜਿੱਥੇ ਉਹ ਨਹੀਂ ਹੈ। ਗੁਰੂ ਤੇਗ ਬਹਾਦਰ ਮਹਾਰਾਜ ਤੇ ਕਹਿੰਦੇ ਨੇ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਉਹ ਤੇ ਕਣ ਕਣ ਦੇ ਅੰਦਰ ਵਿਆਪਕ ਹੈ। ਜਦੋਂ ਅਸੀਂ ਬਚਨ ਪੜ੍ਹਦੇ ਸਭ ਕੋ ਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ। ਉਹ ਕੋਈ ਥਾਂ ਐਸਾ ਹੀ ਹੈ ਹੀ ਨਹੀਂ ਜਿੱਥੇ ਉਹ ਹੈ ਨਹੀਂ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਪਾਤਸ਼ਾਹ ਜੀ ਕਹਿੰਦੇ ਕਬ ਘਰ ਆਵੇ ਰਹੀ, ਮਤਲਬ ਮੇਰੇ ਹਿਰਦੇ ਘਰ ਅੰਦਰ ਪ੍ਰਗਟ ਕਦੋਂ ਹੋਏਗਾ। ਪ੍ਰਗਟ ਦਾ ਭਾਵ ਉਹਨੇ ਸਾਖਿਆਤਕਾਰ ਹੋਣਾ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਗਟ ਹੋਏ, ਖਾਲਸਾ ਪ੍ਰਗਟ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਗਟ ਹੋਏ। ਸੋ ਇਸ ਤਰ੍ਹਾਂ ਮੇਰੇ ਹਿਰਦੇ ਘਰ ਅੰਦਰ ਉਹ ਕਦੋਂ ਪ੍ਰਗਟ ਹੋਵੇਗਾ, ਜਦੋਂ ਮੈਨੂੰ ਉਹਦੇ ਪ੍ਰਤੱਖ ਦਰਸ਼ਨ ਜਿਹੜੇ ਨੇ ਉਹ ਬਾਹਰੀ ਤੌਰ 'ਤੇ ਵੀ ਨੇਤਰਾਂ ਨਾਲ ਹੋ ਜਾਵਣ, ਅਤੇ ਜੇ ਬਾਹਰੀ ਤੌਰ 'ਤੇ ਨਾ ਹੋਣ ਤਾਂ ਮੈਨੂੰ ਆਪਣੇ ਸੁਰਤ ਦੇ ਅੰਦਰ, ਧਿਆਨ ਦੇ ਅੰਦਰ, ਉਸ ਸ਼ਬਦ ਦੇ ਅੰਦਰ ਟਿਕ ਕੇ ਉਹਦੀ ਅਭੇਦਤਾ ਰੂਪੀ ਦਰਸ਼ਨ ਹੋ ਜਾਣ। ਉਹ ਮੇਰੇ ਘਰ ਕਦੋਂ ਪ੍ਰਗਟ ਹੋਵੇਗਾ?
ਸੁਣੋ ਸਹੇਰੀ ਮਿਲਨ ਬਾਤ ਕਹੋ, ਸਾਗਰੋ ਅੰਗ ਮਿਟਾਵੋ, ਤਉ ਘਰ ਹੀ ਲਾਲਨ ਪਾਵੋ।
ਹੁਣ ਜਿਹਨੂੰ ਰਸਤਾ ਪੁੱਛਿਆ ਗੁਰੂ ਅਰਜਨ ਦੇ ਮਹਾਰਾਜ ਸਮਝਾ ਕੇ ਕਹਿੰਦੇ ਨੇ, ਉਹ ਅੱਗੋਂ ਪਰ ਉਪਕਾਰੀ, ਉਹ ਸਾਧੂ, ਉਹ ਮਹਾਤਮਾ, ਉਹ ਗੁਰਮੁਖ ਰਹਿਮਤ ਦੇ ਘਰ ਵਿੱਚ ਆ ਕੇ ਮਾਰਗ ਦੱਸ ਕੇ ਕਹਿਣ ਲੱਗਾ, ਸੁਣੋ ਸਹੇਰੀ ਕਿ ਹੇ ਮੇਰੀ ਸਖੀ ਸਹੇਲੀ ਸੁਣਨਾ ਕਰ, ਮਿਲਣ ਬਾਤ ਕਹੋ, ਮੈਂ ਤੈਨੂੰ ਪਿਆਰੇ ਦੇ ਮਿਲਣ ਦੀ ਗੱਲ ਦੱਸਦੀ ਹਾਂ ਵੀ ਮਿਲਿਆ ਕਿਵੇਂ ਜਾ ਸਕਦਾ, ਕਿਸ ਤਰ੍ਹਾਂ ਉਹਦੀ ਅਭੇਦਤਾ ਹੋ ਸਕਦੀ ਹੈ। ਇਹਨੇ ਹੱਥ ਜੋੜੇ, ਛੇਤੀ ਦੱਸ, ਹੁਣ ਇਹ ਜਿਹੜਾ ਜਿਹੜਾ ਇੱਕ ਖਿੰਨ ਵੀ ਉਹਦੇ ਤੋਂ ਬਿਨਾਂ ਰਹਿ ਨਹੀਂ ਸਕਦਾ, ਦੱਸ ਕਿਵੇਂ ਮਿਲਾਪ ਹੋਵੇ। ਤਾਂ ਸਾਹਮਣੀ ਸਹੇਲੀ ਕਹਿੰਦੀ ਹੈ, ਸਗਰੋ ਅਹੰ ਮਿਟਾਵਹੋ, ਤੂੰ ਸਭ ਤੋਂ ਪਹਿਲਾਂ ਆਪਣਾ ਸਾਰਾ ਹੰਕਾਰ ਮਿਟਾ। ਇਹ ਨਹੀਂ ਕਿਹਾ ਵੀ ਥੋੜ੍ਹਾ ਜਿਹਾ ਹੰਕਾਰ ਛੱਡ ਦੇ। ਕਾਰਨ ਇਹ ਹੈ, ਅਸੀਂ ਬਾਣੀ ਅੰਦਰ ਜਦੋਂ ਬਚਨ ਪੜ੍ਹਦੇ, ਹਰ ਜੀਓ ਅਹੰਕਾਰ ਨਾ ਪਾਵਈ ਵੇਦ ਕੂਕ ਸੋਨਾ ਵੈ, ਜਾਂ ਅਸੀਂ ਬਚਨ ਪੜ੍ਹਦੇ ਹਉ ਮੈਂ ਨਾ ਵੈ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਠਾਏ। ਬਾਣੀ ਅੰਦਰ ਇੱਕ ਬਚਨ ਹੋਰ ਆਪਾਂ ਪੜ੍ਹਦੇ, ਖੁਦੀ ਮਿੱਟੀ ਤਬ ਸੁੱਖ ਭਏ ਮਨ ਤਨ ਭਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨਾ ਯੋਗ। ਇਹ ਅੰਦਰ ਦੀ ਖੁਦੀ, ਅੰਦਰ ਦਾ ਹੰਕਾਰ ਜਿੰਨਾ ਚਿਰ ਨਹੀਂ ਮਿਟਦਾ ਉਨਾ ਚਿਰ ਮਿਲਾਪ ਨਹੀਂ। ਤਾਂ ਸਗਰੋ ਅਹੰ ਮਿਟਾਵੋ, ਮਤਲਬ ਸਾਰਾ ਹੰਕਾਰ ਮਿਟਾ, ਭਾਵੇਂ ਤੇਰੇ ਅੰਦਰ ਧਨ ਦਾ ਹੰਕਾਰ ਹੈ, ਭਾਵੇਂ ਸੁਹੱਪਣ ਦਾ ਹੰਕਾਰ ਹੈ, ਭਾਵੇਂ ਉੱਚੀ ਕੋਠੀ ਦਾ ਹੰਕਾਰ ਹੈ, ਭਾਵੇਂ ਆਪਣੀ ਤੰਦਰੁਸਤੀ ਦਾ ਹੰਕਾਰ, ਭਾਵੇਂ ਸੰਸਾਰ ਦੇ ਅੰਦਰ ਕੋਈ ਰਾਜਸੀ ਪਕੜ ਦਾ ਹੰਕਾਰ ਵੀ ਮੇਰੀ ਸਰਕਾਰੇ ਦਰਬਾਰੇ ਚੱਲਦੀ ਬਹੁਤ ਹੈ, ਸਾਰੇ ਹੰਕਾਰ ਜਿਹੜੇ ਜਿੰਨਾ ਚਿਰ ਨਹੀਂ ਮਿਟਾਵੇਂਗੀ ਪ੍ਰਾਪਤੀ ਨਹੀਂ ਹੋਏਗੀ। ਅੱਛਾ ਜੇ ਮੈਂ ਮਿਟਾ ਦਿੱਤੇ ਫਿਰ ਕੁਛ ਹੋਰ ਵੀ ਕਰਨਾ ਪਏਗਾ? ਤਾਂ ਸਾਹਿਬ ਕਹਿੰਦੇ ਨਹੀਂ, ਹੋਰ ਕੁਛ ਨਹੀਂ ਕਰਨਾ ਪਏਗਾ, ਤਾਂ ਉਹ ਘਰ ਹੀ ਲਾਲਣ ਪਾਵਹੋ, ਤੈਨੂੰ ਕਿਸੇ ਜੰਗਲ, ਕਿਸੇ ਪਹਾੜ, ਕਿਸੇ ਗੁਫਾ 'ਚ ਨਹੀਂ ਜਾਣਾ ਪਏਗਾ, ਤੈਨੂੰ ਆਪਣੇ ਘਰ ਦੇ ਅੰਦਰ ਬੈਠਿਆਂ ਹੀ, ਨਾਨਕ ਘਰ ਬੈਠਿਆਂ ਸਹੁ ਪਾਈਐ ਸਤਿਗੁਰ ਕੈ ਉਪਦੇਸ਼, ਤੂੰ ਆਪਣੇ ਘਰ ਵਿੱਚ ਬੈਠਿਆਂ ਹੀ ਉਸ ਕਰਤਾ ਅਕਾਲ ਪੁਰਖ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਵੇਂਗੀ।
ਤਬ ਰਸ ਮੰਗਲ ਗੁਣ ਗਾਵੋ,
ਤੇ ਫਿਰ ਉਹਦਾ ਰਸ, ਜਿਹੜਾ ਨਾਮ ਦਾ ਰਸ ਜਿਹੜਾ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ, ਤੇ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਉਹ ਬਾਬਾ ਫਰੀਦ ਸਾਹਿਬ ਜੀ ਨੇ ਕਹਿ ਦਿੱਤਾ, ਫਰੀਦਾ ਸੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁੱਧ। ਜਿਨ੍ਹਾਂ ਨੂੰ ਉਹ ਰਸ ਪ੍ਰਾਪਤ ਹੋ ਗਿਆ ਫਿਰ ਉਹਨਾਂ ਦੀ ਤੇ ਬਾਤ ਹੀ ਨਿਰਾਲੀ ਹੈ। ਤਾਂ ਪਾਤਸ਼ਾਹ ਕਹਿੰਦੇ ਤਬ ਰਸ ਮੰਗਲ ਗੁਣ ਗਾਵੋ, ਤਦ ਫਿਰ ਜਾ ਕਰਕੇ ਤੈਨੂੰ ਉਹ ਰਸ ਪ੍ਰਾਪਤ ਹੋਏਗਾ, ਉਹਦੇ ਖੁਸ਼ੀ ਦਾ ਖੇੜਾ, ਉਹ ਮੰਗਲ, ਉਹ ਅੰਦਰ ਦਾ ਆਨੰਦ ਜਿਹੜਾ ਪ੍ਰਾਪਤ ਹੋਏਗਾ, ਉਸ ਆਨੰਦ, ਉਸ ਰਸ ਦੇ ਅੰਦਰ ਟਿਕ ਕੇ ਫਿਰ ਤੂੰ ਉਹਦੇ ਗੁਣਾਂ ਨੂੰ ਗਾ ਸਕਦੀ ਹੈ। ਜਿੰਨਾ ਚਿਰ ਉਹਦੀ ਪ੍ਰਾਪਤੀ ਨਹੀਂ, ਉਨਾ ਚਿਰ ਤੇਰਾ ਗਾਇਆ ਜਿਹੜਾ ਉਹ ਇੱਕ ਸਰੀਰ ਦੀ ਘਲ ਨਾ, ਇੱਕ ਸਰੀਰ ਦੀ ਕਿਰਿਆ ਤੇ ਹੋ ਸਕਦੀ ਹੈ, ਪਰ ਮਾਫ ਕਰ ਦਿਓ, ਸਾਰੀ ਉਮਰ ਪੜ੍ਹ ਲਿਆ, ਸਾਰੀ ਉਮਰ ਗਾ ਲਿਆ, ਸਾਰੀ ਉਮਰ ਵਿਆਖਿਆ ਕਰ ਲਈ, ਪਰ ਹਾਲੇ ਤੱਕ ਅੰਦਰ ਦਾ ਉਹ ਰਸ ਨਹੀਂ ਪ੍ਰਾਪਤ ਹੋਇਆ। ਤਾਂ ਇਹਦਾ ਕਾਰਨ ਹੀ ਪਾਤਸ਼ਾਹ ਜੀ ਕਹਿੰਦੇ ਨੇ, ਜਿੰਨਾ ਚਿਰ ਅਹੰ ਨਹੀਂ ਮਿਟਦਾ, ਹੰਕਾਰ ਨਹੀਂ ਮਿਟਦਾ, ਉਹਨਾਂ ਚਿਰ ਪ੍ਰਾਪਤੀ ਨਹੀਂ, ਤੇ ਜਿੰਨਾ ਦਾ ਮਿਟ ਗਿਆ ਉਹ ਘਰ ਹੀ ਲਾਲਣ ਨੂੰ ਪਾ ਲੈਂਦੀਆਂ ਤੇ ਅੰਦਰਲੇ ਰਸ ਤੇ ਮੰਗਲ ਨੂੰ ਪ੍ਰਾਪਤ ਕਰਦੀਆਂ ਹਨ।
ਆਨੰਦ ਰੂਪ ਧਿਆਵੋ,
ਤੇ ਪਤਾ ਕੀ ਕਰ, ਉਸ ਪਰਮੇਸ਼ਰ ਦਾ ਜਿਹੜਾ ਆਨੰਦ ਸਰੂਪ ਹੈ, ਜਿਹਨੂੰ ਸੱਤ ਚਿੱਤ ਆਨੰਦ ਸਰੂਪ ਕਿਹਾ ਗਿਆ, ਉਸ ਆਨੰਦ ਰੂਪ ਧਿਆਵੋ, ਉਸ ਆਨੰਦ ਸਰੂਪ ਪਰਮਾਤਮਾ ਨੂੰ ਧਿਆਉਣਾ ਕਰ। ਹਾਲੇ ਤੱਕ ਸਾਡਾ ਧਿਆਉਣਾ ਜਿਹੜਾ ਉਹ ਕੇਵਲ ਸੰਸਾਰ ਹੈ, ਅਸੀਂ ਉੱਠਦਿਆਂ ਬਹਿੰਦਿਆਂ ਸੰਸਾਰ ਨੂੰ ਹੀ ਚੇਤੇ ਕਰਦੇ, ਸਵੇਰੇ ਉੱਠਦੇ ਸਾਰ ਸੰਸਾਰ ਚੇਤੇ ਆਉਂਦਾ, ਅੱਜ ਆਹ ਕਰਨਾ, ਅੱਜ ਉਹ ਕਰਨਾ, ਰਾਤ ਨੂੰ ਫਿਰ ਚੇਤੇ ਆਉਂਦਾ ਅੱਜ ਸਾਰਾ ਦਿਨ ਆਹ ਕੰਮ ਰਹਿ ਗਿਆ, ਕੱਲ੍ਹ ਨੂੰ ਫਿਰ ਆਹ ਕਰਨਾ। ਪਰ ਪਾਤਸ਼ਾਹ ਜੀ ਕਹਿੰਦੇ ਨੇ, ਉੱਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਰਸਤੇ ਰਾਹ ਪੈਂਡੇ ਚੱਲਦਿਆਂ ਸੰਸਾਰ ਨੂੰ ਚੇਤੇ ਨਾ ਕਰ, ਹਰੇ ਹਰ ਧਿਆਈਐ, ਉਸ ਹਰੀ ਪਰਮੇਸ਼ਰ ਨੂੰ ਧਿਆਉਣਾ ਕਰ। ਤਾਂ ਸਾਹਿਬ ਇੱਥੇ ਕਹਿੰਦੇ ਨੇ, ਆਨੰਦ ਰੂਪ ਧਿਆਵੋ, ਉਸ ਆਨੰਦ ਸਰੂਪ ਪਰਮਾਤਮਾ ਨੂੰ ਧਿਆਉਣਾ ਕਰ।
ਨਾਨਕ ਦੁਆਰੇ ਆਇਓ,
ਸਾਹਿਬ ਆਪਣੇ ਬਾਰੇ ਜ਼ਿਕਰ ਕਰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਦੋਂ ਅਸੀਂ ਸੱਤ ਸੰਗਤ ਰੂਪੀ ਦੁਆਰੇ ਤੇ ਆਏ, ਜਾਂ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੀ ਸ਼ਰਨ ਗ੍ਰਹਿਣ ਕੀਤੀ, ਦੁਆਰੇ ਆ ਗਏ, ਇਸ ਸਤ ਸੰਗਤ ਦੀ ਜਦੋਂ ਪ੍ਰਾਪਤੀ ਹੋ ਗਈ, ਤਾਂ
ਤਉ ਮੈਂ ਲਾਲਨ ਪਾਇਓਰੀ,
ਫਿਰ ਹੇ ਸਹੇਲੀ ਹੇ ਸਖੀ, ਤਉ ਮੈਂ ਫਿਰ ਮੈਂ ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਨੂੰ ਪ੍ਰਾਪਤ ਕੀਤਾ। ਮਤਲਬ ਇਹ ਸਤ ਸੰਗਤ ਇੱਕ ਤੁਰਾ ਹੈ, ਸਤ ਸੰਗਤ ਉਹ ਥਾਂ ਹੈ ਜਿੱਥੋਂ ਬੜੀ ਸੁਗਮਤਾ ਨਾਲ ਬੜੀ ਸਹਿਜਤਾ ਨਾਲ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਜਿਹੜੇ ਬੈਠੇ ਨੇ, ਜਿਹੜੇ ਟਿਕਦੇ ਨੇ, ਸ਼ਬਦ ਦੀ ਕਮਾਈ ਕਰਦੇ ਨੇ, ਉਹ ਸਤ ਸੰਗਤ ਵਿੱਚੋਂ ਉਹਨੂੰ ਪ੍ਰਾਪਤ ਕਰਦੇ ਨੇ, ਉਹਨਾਂ ਨੂੰ ਨਜ਼ਰ ਪੈਂਦਾ। ਬਾਣੀ ਦਾ ਇੱਕ ਵਚਨ ਪੜ੍ਹਦੇ ਹਾਂ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਕਿ ਉਹ ਸੰਗਤ ਦੇ ਵਿੱਚ ਵੱਸਦਾ ਹੈ। ਬਸ ਗੱਲ ਇੰਨੀ ਕੁ ਹੈ, ਜਿਵੇਂ ਪਾਤਸ਼ਾਹ ਜੀ ਇੱਕ ਮੋਹਰ ਲਾ ਕੇ ਸਾਨੂੰ ਸਮਝਾਉਂਦੇ, ਨਾਨਕ ਸੇ ਅੱਖੜੀਆਂ ਬਿਆਨ, ਜਿੰਨੀ ਡਿਸੰਦੋ ਮਾਂ ਪਿਰੀ, ਉਹ ਅੱਖਾਂ ਹੋਰ ਨੇ ਜਿਹੜੀਆਂ ਤੈਨੂੰ ਇਸ ਸੱਤ ਸੰਗਤ ਵਿੱਚੋਂ ਵੀ ਲੱਭ ਲੈਂਦੀਆਂ। ਮਾਫ਼ ਕਰਿਓ, ਇਹਨਾਂ ਚੰਮ ਦੀਆਂ ਅੱਖਾਂ ਨੂੰ ਤਾਂ ਹਾਲੇ ਤੱਕ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨਾਨਕ ਨਜ਼ਰ ਨਹੀਂ ਆਇਆ, ਅਤੇ ਸੰਸਾਰ ਦੇ ਇਹਨਾਂ ਦਿਸਦੇ ਹੋਏ ਸਰੀਰਾਂ ਵਿੱਚੋਂ ਗੁਰੂ ਨਾਨਕ ਨਜ਼ਰ ਕਿੱਥੇ ਆ ਜਾਏਗਾ। ਹਾਲੇ ਤੱਕ ਤੇ ਸਾਨੂੰ ਸਰੀਰਾਂ ਚੋਂ ਸਰੀਰ ਦਿਸਦੇ ਨੇ, ਸਰੀਰਾਂ ਚੋਂ ਮਜ਼ਹਬ ਦਿਸਦੇ ਨੇ, ਸਰੀਰਾਂ ਚੋਂ ਜਾਤਾਂ ਪਾਤਾਂ ਦਿਸਦੀਆਂ ਨੇ, ਸਰੀਰਾਂ ਚੋਂ ਧੜੇਬੰਦੀਆਂ ਦਿਸਦੀਆਂ ਨੇ। ਪਰ ਜਿਸ ਦਿਨ ਉਹ ਉੱਚ ਅਵਸਥਾ ਬਣ ਜਾਏਗੀ ਭਾਈ ਕਨ੍ਹਈਆ ਸਾਹਿਬ ਜੀ ਵਾਲੀ, ਉਸ ਦਿਨ ਇਹ ਸਰੀਰਾਂ ਦੇ ਵਿੱਚੋਂ ਮਨੁੱਖ ਜਾਤਾਂ ਧੜੇਬੰਦੀਆਂ ਨਜ਼ਰ ਨਹੀਂ ਆਉਣਗੀਆਂ। ਉਦੋਂ ਸਾਨੂੰ ਸਾਰਿਆਂ ਦੇ ਅੰਦਰ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ, ਸਭ ਮਹਿ ਚਾਨਣ ਹੋਏ ਇੰਜ ਨਜ਼ਰ ਆ ਜਾਏਗਾ। ਸਾਹਿਬ ਕਹਿੰਦੇ, ਇਸ ਤਰ੍ਹਾਂ ਅਸੀਂ ਲਾਲਣ ਪ੍ਰਾਪਤ ਕੀਤਾ ਹੈ।
ਮੋਹਨ ਰੂਪ ਦਿਖਾਵੇ,
ਤੇ ਫਿਰ ਉਹ ਮਨਾਂ ਨੂੰ ਮੋਹ ਲੈਣਾ ਵਾਲਾ ਪਰਮੇਸ਼ਰ ਜਿਹੜਾ ਹੈ, ਉਹ ਆਪਣਾ ਸਾਕਸ਼ਾਤਕਾਰ, ਆਪਣਾ ਪ੍ਰਗਟ ਰੂਪ ਜਿਹੜਾ ਉਹ ਦਿਖਾਉਂਦਾ ਹੈ, ਉਹ ਫਿਰ ਘੱਟ ਘੱਟ ਦੇ ਅੰਦਰ ਵੀ ਦਿਖਾਉਂਦਾ ਹੈ, ਉਹ ਸਿਮਰਨ ਕਰਨ ਲੱਗਿਆਂ ਅਭਿਆਸੀਆਂ ਨੂੰ ਸੁਰਤ ਦੇ ਅੰਦਰ ਵੀ ਦਿਖਾਉਂਦਾ ਹੈ, ਉਹ ਫਿਰ ਨੀਂਦ ਦੇ ਅੰਦਰ ਵੀ, ਜਿਵੇਂ ਅਸੀਂ ਬਚਨ ਪੜ੍ਹਦੇ ਹਾਂ, ਆਏ ਨਾ ਸਕਾ ਤੁਝ ਕੰਨ ਪਿਆਰੇ, ਭੇਜ ਨਾ ਸਕਾ ਕੋਏ, ਆਓ ਸੁਭਾਗੀ ਨੀਂਦੜੀਏ, ਮਤ ਸਹੁ ਦੇਖਾ ਸੋਏ। ਉਹਨਾਂ ਨੂੰ ਫਿਰ ਨੀਂਦ ਦੇ ਅੰਦਰ ਵੀ, ਸੁਪਨਿਆਂ ਦੇ ਅੰਦਰ ਵੀ ਉਹ ਦਿਸਦਾ, ਉਹ ਸੁਪਨੇ ਅੰਦਰ ਚੀਕਾਂ ਨਹੀਂ ਮਾਰਦੇ ਉੱਠ ਉੱਠ ਕੇ ਉਹਨਾਂ ਨੂੰ, ਤੇ ਫਿਰ ਬਾਣੀ ਦਾ ਬਚਨ ਪੜ੍ਹਦੇ ਆ, ਕਬੀਰ ਸੁਪਨੈ ਹੂ ਬਰੜਾਏ ਕਹਿ, ਜਿਹ ਮੁਖ ਨਿਕਸੈ ਰਾਮ, ਤਾਂ ਕੇ ਪੱਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ। ਉਹ ਸੁਪਨੇ ਦੇ ਅੰਦਰ ਜੇ ਬਰੜਾਉਂਦੇ ਵੀ ਨੇ, ਤੇ ਵਾਹਿਗੁਰੂ 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 ਜਪਦੇ ਨੇ। ਤਾਂ ਸਾਹਿਬ ਕਹਿੰਦੇ, ਉਹ ਮੋਹਨ ਆਪਣਾ ਰੂਪ ਜਿਹੜਾ ਫਿਰ ਆਪ ਆ ਕਰਕੇ ਦਿਖਾਉਂਦਾ ਹੈ, ਉਹਨੂੰ ਫਿਰ ਲੱਭਣਾ ਖੋਜਣਾ ਨਹੀਂ ਪੈਂਦਾ ਹੈ।
ਆਪ ਮੋਹੇ ਨੀਂਦ ਸੁਹਾਵੇ,
ਤੇ ਹੁਣ ਤਾਂ ਮੈਨੂੰ ਇਹ ਨੀਂਦ ਜਿਹੜੀ ਹੈ ਬੜੀ ਭਲੀ ਲੱਗਦੀ ਹੈ। ਇੱਕ ਬਾਹਰੀ ਨੀਂਦ ਹੈ ਜਿਹੜੀ ਆਮ ਸੰਸਾਰ ਦੇ ਲੋਕ ਲੈਂਦੇ ਨੇ, ਤੇ ਸਵੇਰੇ ਉਹ ਨੀਂਦ ਬੜੀ ਪਿਆਰੀ ਲੱਗਦੀ ਹੈ ਵਿਕਾਰੀਆਂ ਨੂੰ, ਭੋਗੀਆਂ ਨੂੰ, ਜਾਂ ਫਿਰ ਆਲਸੀਆਂ ਨੂੰ ਉਹ ਨੀਂਦ ਬੜੀ ਪਿਆਰੀ ਲੱਗਦੀ। ਪਰ ਬੰਦਗੀ ਵਾਲੇ ਜਿਹੜੇ ਨੇ, ਉਸ ਨੀਂਦ ਦਾ ਤਿਆਗ ਕਰਕੇ ਅੰਮ੍ਰਿਤ ਵੇਲੇ ਕੂਕਦੇ ਨੇ, ਯਾਦ ਕਰਦੇ ਨੇ, ਆਵਾਜ਼ਾਂ ਦਿੰਦੇ ਨੇ ਪਿਆਰੇ ਨੂੰ, ਫਿਰ ਉਹਨਾਂ ਦੇ ਅੰਦਰ ਇਕਾਗਰਤਾ, ਸ਼ਾਂਤੀ ਰੂਪ ਨੀਂਦ ਜਿਹੜੀ ਹੈ। ਨੀਂਦ ਦਾ ਮਤਲਬ ਕੀ ਹੈ, ਜਿਹਦੀ ਡੂੰਘੀ ਵਿਆਖਿਆ ਕਦੀ ਬਹਿ ਕੇ ਸੋਚ ਕੇ ਵੇਖੀਏ, ਜਦੋਂ ਸਾਰੇ ਪਾਸਿਆਂ ਤੋਂ ਸਰੀਰ ਦਾ ਸੰਪਰਕ ਜਿਹੜਾ ਉਹ ਟੁੱਟ ਜਾਂਦਾ ਹੈ। ਆਮ ਜਿਹਾ ਅਰਥ ਕਰਾਂ, ਵੈਸੇ ਤਾਂ ਇਹਦੇ ਬਹੁਤ ਡੂੰਘੇ ਅਰਥ ਹੈ ਨੀਂਦ ਦੇ। ਸਿਮਰਨ ਕਰਦਿਆਂ ਹੋਇਆਂ ਸੁਰਤ ਨੇ ਸੰਸਾਰ ਵੱਲੋਂ ਟੁੱਟ ਜਾਣਾ, ਕਰਤਾਰ ਦੇ ਅੰਦਰ ਜਾ ਕੇ ਅਭੇਦ ਹੋ ਜਾਣਾ, ਬਸ ਇਹ ਇਕਾਗਰਤਾ, ਇਹ ਸ਼ਾਂਤੀ ਰੂਪ ਨੀਂਦ ਆ ਜਾਂਦੀ ਹੈ। ਅਬ ਮੋਹੇ ਨੀਂਦ ਸੁਹਾਵੈ, ਫਿਰ ਸਰੀਰ ਦੀ ਨੀਂਦ ਵੀ ਭਲੀ ਲੱਗਦੀ ਹੈ। ਜੇ ਸਰੀਰ ਦੇ ਸੁੱਖ ਵਾਸਤੇ ਕੋਈ 2-4 ਘੰਟੇ ਆਰਾਮ ਕਰਾਂ ਵੀ, ਤਾਂ ਉਸ ਆਰਾਮ, ਉਸ ਨੀਂਦ ਦੇ ਅੰਦਰ ਵੀ ਸੁਪਨਿਆਂ ਵਿੱਚ ਉਹਦੀ ਝਲਕ ਮਿਲਦੀ ਹੈ। ਤੇ ਸਾਹਾਂ ਦੇ ਅੰਦਰ ਵੀ ਉਹ ਚੱਲਦਾ ਹੈ। ਸੁਰਤ ਵੀ ਸ਼੍ਰਵਣ ਮਨਨ ਨਿਧਿਆਸਨ ਵਿੱਚ ਜਾਂਦੀ ਹੈ, ਇਸ ਕਰਕੇ ਮੇਰੀ ਨੀਂਦ ਵੀ ਹੁਣ ਜਿਹੜੀ ਉਹ ਭਲੀ ਹੋ ਗਈ ਅਤੇ ਮੈਨੂੰ ਨੀਂਦ ਵੀ ਜਿਹੜੀ ਉਹ ਪਿਆਰੀ ਲੱਗਦੀ ਹੈ। ਜਿਵੇਂ ਭਾਈ ਵੀਰ ਸਿੰਘ ਸਾਹਿਬ ਜੀ ਦਾ ਬੜਾ ਪਿਆਰਾ ਕਥਨ ਹੈ, ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸੀਂ ਤਾਂ ਗੱਲ ਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਮਤਲਬ ਸੁਪਨੇ ਦੇ ਵਿੱਚ ਤੁਹਾਡੀ ਝਲਕ ਜਿਹੜੀ ਉਹ ਸਾਨੂੰ ਮਿਲੀ ਅਤੇ ਬੰਦਗੀ ਵਾਲਿਆਂ ਨੂੰ ਜਿਹੜੀਆਂ ਉਹ ਮਿਲਦੀਆਂ ਹਨ। ਤਾਂ ਸਾਹਿਬ ਕਹਿੰਦੇ ਹੁਣ ਨੀਂਦ ਵੀ ਭਲੀ ਲੱਗਦੀ ਹੈ।
ਸਭ ਮੇਰੀ ਤਿਖਾ ਬੁਝਾਨੀ,
ਕਿਉਂਕਿ ਉਸ ਕਰਤਾ ਪਰਮੇਸ਼ਰ ਨੇ ਮੇਰੀ ਸਾਰੀ ਤਿਖਾ ਤ੍ਰਿਸ਼ਨਾ ਜਿਹੜੀ ਸੀ ਉਹ ਬੁਝਾ ਦਿੱਤੀ ਹੈ। ਭਾਵੇਂ ਉਹ ਪਦਾਰਥਾਂ ਦੀ ਕੋਈ ਤ੍ਰਿਸ਼ਨਾ ਸੀ, ਭਾਵੇਂ ਇਸ ਸਰੀਰ ਦੀਆਂ ਵਾਸ਼ਨਾਵਾਂ ਦੀ ਕੋਈ ਤਿਖਾ ਤ੍ਰਿਸ਼ਨਾ ਸੀ। ਤਿਖਾ ਦਾ ਭਾਵ ਕੀ? ਪਿਆਸ। ਪਿਆਸ ਕਿਸੇ ਵੀ ਚੀਜ਼ ਦੀ ਹੋ ਸਕਦੀ, ਕਾਮ ਦੀ ਵੀ ਹੋ ਸਕਦੀ ਹੈ, ਕ੍ਰੋਧ ਦੀ, ਲੋਭ ਦੀ ਵੀ ਹੋ ਸਕਦੀ ਹੈ, ਪਰ ਇੱਕ ਪਿਆਸ ਜਿਹੜੀ ਹੈ, ਮਨ ਪਿਆਸ ਬਹੁਤ ਦਰਸਾਵੇ, ਉਹਦੇ ਦਰਸ਼ਨਾਂ ਦੀ ਪਿਆਸ ਜਿਹੜੀ ਉਹ ਲੱਗ ਜਾਣੀ, ਸਭ ਤੋਂ ਭਲੀ ਤਿਖਾ ਹੈ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਨੇ ਤਰਸ ਕੀਤਾ, ਦਰਸ਼ਨਾਂ ਦੀ ਭੁੱਖ ਪਿਆਸ ਵੀ ਜਿਹੜੀ ਉਹ ਮਿਟ ਗਈ, ਦਰਸ਼ਨ ਹੋ ਗਏ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੇ, ਅੰਦਰਲੀ ਤ੍ਰਿਸ਼ਨਾ ਜਿਹੜੀ ਉਹ ਵੀ ਮਿਟ ਜਾਂਦੀ ਹੈ, ਜਿਹੜੇ ਇਸ ਤਰ੍ਹਾਂ ਕਿਸੇ ਸਤਸੰਗੀ ਦੀ ਸੰਗਤ ਕਰ ਲੈਂਦੇ ਹਨ।
ਤਬ ਮੈਂ ਸਹਿਜ ਸਮਾਨੀ,
ਤੇ ਹੁਣ ਮੈਂ ਉਸ ਸਹਿਜ ਅਵਸਥਾ ਦੇ ਅੰਦਰ ਸਮਾ ਗਈ ਹਾਂ, ਮੇਰੀ ਉਹਦੇ ਅੰਦਰ ਸਮਾਈ ਹੋ ਗਈ ਹੈ। ਉਸ ਸਹਿਜ ਨੂੰ ਪ੍ਰਾਪਤ ਕਰਨ ਵਾਸਤੇ ਹੀ ਜ਼ਿੰਦਗੀ ਦੀ ਸਾਰੀ ਮੁਸ਼ਕਤ ਹੈ। ਅੰਦਰਲਾ ਸਹਿਜ ਤੇ ਬੜੀ ਦੂਰ ਦੀ ਗੱਲ ਹੈ, ਮਾਫ ਕਰਿਓ, ਸਾਡਾ ਤੇ ਬਾਹਰਲਾ ਸਹਿਜ ਵੀ ਖਤਮ ਹੋ ਗਿਆ। ਇੰਨਾ ਕਾਲਾਪਣ ਹੈ, ਇੰਨਾ ਕ੍ਰੋਧ ਹੈ ਸਾਡੇ ਅੰਦਰ, ਇੰਨਾ ਉਛਾਲ ਹੈ ਸਾਡੇ ਅੰਦਰ ਵੀ ਗੱਲ ਹੁੰਦੀ ਨਹੀਂ ਤੇ ਅਸੀਂ ਉਬਾਲ ਮਾਰ ਜਾਂਦੇ ਹਾਂ। ਸਹਿਜ ਹੋਣਾ ਚਾਹੀਦਾ ਬੰਦੇ ਅੰਦਰ, ਜੇ ਬਾਹਰੋਂ ਸਹਿਜ ਹੈ ਤਾਂ ਅੰਦਰ ਵੀ ਸਹਿਜ ਆ ਜਾਏਗਾ। ਜੈਂਜ ਕਹਿ ਲਓ, ਜੇ ਅੰਦਰ ਸਹਿਜ ਤੇ ਬਾਹਰੋਂ ਝਲਕੇਗਾ, ਤੇ ਮਾਫ ਕਰਿਓ, ਜਿਹਦੇ ਅੰਦਰ ਸਹਿਜ ਨਹੀਂ ਉਹਦੇ ਬਾਹਰ ਨਹੀਂ ਦਿਸੇਗਾ। ਜਿਹੜਾ ਬਾਹਰੋਂ ਕੋਸ਼ਿਸ਼ ਕਰੇਗਾ ਸਹਿਜ ਦੀ, ਹੋ ਸਕਦਾ ਕਦੀ ਉਹਦੇ ਅੰਦਰ ਵੀ ਟਿਕਾ ਬਣ ਜਾਏ। ਬਾਹਰੋਂ ਭਟਕਣਾ ਇੰਨੀ ਹੈ, ਅੰਦਰ ਕਿੱਥੇ ਟਿਕਾ ਲੱਭਦੇ ਹਾਂ। ਤਾਂ ਪਾਤਸ਼ਾਹ ਕਹਿੰਦੇ ਹੁਣ ਉਹ ਸਹਿਜ ਦੇ ਅੰਦਰ ਸਾਡੀ ਸਮਾਈ ਹੋ ਗਈ, ਉਹ ਸਹਿਜ ਸਰੂਪ ਅੰਦਰ ਅਪੇਰਤਾ ਹੋ ਗਈ ਹੈ।
ਮੀਠੀ ਪਿਰਹਿ ਕਹਾਣੀ,
ਤੇ ਉਸ ਪਿਰਹ ਉਸ ਪਿਆਰੇ ਦੀ ਜਿਹੜੀ ਕਹਾਣੀ, ਜਿਹੜੀ ਕਥਾ ਹੈ, ਉਹਦੀ ਜਿਹੜੀ ਬਾਣੀ ਹੈ, ਉਹਦਾ ਜਿਹੜੇ ਪਾਵਨ ਬੋਲ ਨੇ, ਉਹ ਮਿੱਠੀ, ਉਹ ਸਾਨੂੰ ਮਿੱਠੀ ਲੱਗਣ ਲੱਗੀ ਹੈ। ਕਿਉਂਕਿ ਜਿੰਨਾ ਚਿਰ ਰਸ ਨਹੀਂ ਆਉਂਦਾ, ਉਹਨਾਂ ਚਿਰ ਉਹਦੀਆਂ ਕਥਾ ਕਹਾਣੀਆਂ ਬਾਣੀ ਵੀ ਸਾਨੂੰ ਕੌੜੀ ਪਾਸਦੀ ਹੈ। ਹਾਲਾਂਕਿ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ, ਬਾਣੀ ਅੰਮ੍ਰਿਤ ਦੀ ਧਾਰਾ ਹੈ, ਪਰ ਜੇ ਬੰਦੇ ਨੂੰ ਬੁਖਾਰ ਚੜਿਆ ਹੋਵੇ ਤੇ ਉਹਨੂੰ ਖੰਡ ਵੀ ਕਈ ਵਾਰ ਕੌੜੀ ਲੱਗਦੀ ਹੈ। ਇਹ ਮਨਮੁੱਖਾਂ ਦੀ ਹਾਲਤ ਹੈ, ਉਹਨਾਂ ਨੂੰ ਬਾਣੀ ਵੀ ਜਿਹੜੀ, ਪਾਤਸ਼ਾਹ ਕਹਿੰਦੇ ਸਾਕਤ ਦੀ ਪਤਾ ਕੀ ਅਵਸਥਾ ਹੈ? ਅੰਮ੍ਰਿਤ ਕੌੜਾ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡੀਠੀ, ਕਿ ਉਹਨੂੰ ਅੰਮ੍ਰਿਤ ਕੌੜਾ ਲੱਗਦਾ ਤੇ ਜ਼ਹਿਰ ਮਿੱਠੀ ਲੱਗਦੀ ਹੈ। ਇਹ ਹਾਲਤ ਸਾਕਤ ਦੀ ਹੈ। ਪਰ ਪਾਤਸ਼ਾਹ ਕਹਿੰਦੇ ਹੁਣ ਮਿੱਠੀ ਪਿਰਹ ਕਹਾਣੀ, ਪਿਆਰੇ ਦੀ ਕਥਾ ਕਹਾਣੀ ਜਿਹੜੀ ਹੈ ਉਹ ਸਾਨੂੰ ਮਿੱਠੀ ਲੱਗਣ ਲੱਗੀ ਹੈ।
ਮੋਹਨ ਲਾਲਨ ਪਾਇਓਰੀ ਰਹਾਉ ਦੂਜਾ,
ਤੇ ਉਸ ਮੋਹਨ, ਮਨ ਨੂੰ ਮੋਹ ਲੈਣ ਵਾਲੇ ਉਸ ਲਾਲਨ, ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਨੂੰ ਮੈਂ ਪਾ ਲਿਆ ਹੈ। ਭਾਵ ਕਿ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਸਿਖਾਇਆ ਕਿ ਜਗਿਆਸੂ ਰੂਪ ਜੀਵ ਇਸਤਰੀ ਜਿਹਦੇ ਅੰਦਰ ਤੜਫ ਸੀ, ਉਹ ਕਿਸੇ ਰੱਬ ਰੰਗੇ ਦੇ ਕੋਲ ਜਾ ਕੇ ਬੈਠੀ ਤੇ ਉਹਨੂੰ ਪੁੱਛਿਆ ਵੀ ਮੈਨੂੰ ਦੱਸ ਤਾਂ ਸਹੀ ਪ੍ਰਾਪਤੀ ਕਿਵੇਂ ਹੋ ਸਕਦੀ, ਤੇ ਉਹਨੇ ਅੱਗੋਂ ਸਮਝਾਇਆ ਕਿ ਸਗਲੋ ਅਹੰਕਾਰ, ਸਾਰਾ ਅਹੰਕਾਰ ਜਿਹੜਾ ਉਹਨੂੰ ਮਿਟਾ ਦੇ, ਉਹਨੂੰ ਚੁਕਾ ਦੇ, ਜਦੋਂ ਤੇਰਾ ਅਹੰਕਾਰ ਚਲਾ ਜਾਏਗਾ ਤੈਨੂੰ ਆਪਣੇ ਆਪ ਘਰੇ ਬੈਠਿਆਂ ਹੀ ਸ਼ੋਹ ਦੀ ਜਿਹੜੀ ਪ੍ਰਾਪਤੀ ਹੋ ਜਾਏਗੀ। ਤੇ ਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਚ ਸਾਨੂੰ ਸਮਝਾਇਆ, ਜਿਨ੍ਹਾਂ ਨੇ ਫਿਰ ਉਸ ਬੋਲ ਉਸ ਸ਼ਬਦ ਨੂੰ ਕਮਾ ਲਿਆ, ਹੰਕਾਰ ਮਿਟਾ ਦਿੱਤਾ, ਹਉਮੈ ਮਿਟਾ ਦਿੱਤੀ, ਉਹਨਾਂ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲਿਆ ਤੇ ਘਰੇ ਬੈਠਿਆਂ ਹੀ ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਦੇ ਅੰਦਰ ਅਭੇਦ ਹੋ ਗਏ। ਰਹਾਓ ਦੂਜਾ, ਫਿਰ ਮਹਾਰਾਜ ਠਹਿਰਾਓ ਬਖਸ਼ਦੇ ਨੇ। ਸੋ ਇਹ ਮਹਾਰਾਜ ਪਾਤਸ਼ਾਹ ਨੇ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਪਾਵਨ ਮੁੱਖ ਵਾਕ ਸਾਹਿਬ ਬਖਸ਼ਿਸ਼ ਕਰਕੇ ਨਿਵਾਜਿਆ। ਆਓ ਹੁਣ ਜੋ ਮਰਿਆਦਾ ਅਨੁਸਾਰ ਲੜੀਵਾਰ ਗੁਰੂ ਕਾ ਬਚਨ ਹੈ, ਕੁਝ ਸਮਾਂ ਆਪਾਂ ਉਸ ਪਾਵਨ ਸ਼ਬਦ ਦੀ ਸਾਂਝ ਕਰਦੇ ਹਾਂ।
ਮਾਰੂ ਮਹੱਲਾ ਪਹਿਲਾ, ਸੱਚ ਮੇਲੇ ਸ਼ਬਦ ਮਿਲਾਏ।
ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਮਾਰੂ ਰਾਗ ਅੰਦਰ ਕਿਰਪਾ ਕਰਦੇ ਨੇ, ਸੱਚੇ ਮੇਲੇ ਸ਼ਬਦ ਮਿਲਾਏ। ਉਸ ਕਰਤਾ ਪਰਮੇਸ਼ਰ ਨੇ ਸੱਚਿਆਂ ਨੂੰ ਆਪਣੇ ਅੰਦਰ ਮਿਲਾ ਲਿਆ, ਉਸ ਸੱਚੇ ਪਰਮਾਤਮਾ ਨੇ ਸੱਚਿਆਂ ਨੂੰ ਆਪਣੇ ਅੰਦਰ ਮਿਲਾ ਲਿਆ। ਪਰ ਮਿਲਾਇਆ ਕਿਵੇਂ? ਸ਼ਬਦ ਮਿਲਾਏ। ਪਹਿਲਾਂ ਉਹਨਾਂ ਨੂੰ ਸ਼ਬਦ ਦਿੱਤਾ, ਉਹਨਾਂ ਸ਼ਬਦ ਦੀ ਕਮਾਈ ਕੀਤੀ, ਅਤੇ ਸ਼ਬਦ ਦੇ ਦੁਆਰਾ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਅੰਦਰ ਮਿਲਾ ਲੈਣਾ ਕੀਤਾ, ਆਪਣੇ ਅੰਦਰ ਅਭੇਦ ਕਰ ਲੈਣਾ ਕੀਤਾ, ਕਿਉਂਕਿ ਸ਼ਬਦ ਦੇ ਦੁਆਰਾ ਉਹਨਾਂ ਦੀ ਕੂੜ ਦੀ ਕੰਧ ਜਿਹੜੀ ਉਹ ਟੁੱਟ ਗਈ। ਬਾਣੀ ਦਾ ਇੱਕ ਬਚਨ ਪੜ੍ਹਦੇ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹ ਜਦੋਂ ਹੁਕਮ ਰਜ਼ਾ ਵਿੱਚ ਚੱਲੇ, ਉਹਨਾਂ ਦੀ ਕੂੜ ਦੀ ਕੰਧ ਜਿਹੜੀ ਉਹ ਟੁੱਟ ਗਈ, ਤਾਂ ਸਚਿਆਰ ਸਿੱਖ ਹੋ ਗਏ। ਤਾਂ ਬਾਣੀ ਦਾ ਬਚਨ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਉਹ ਫਿਰ ਗੁਰੂ ਦੇ ਕੋਲ ਬਹਿ ਗਏ ਅਤੇ ਗੁਰੂ ਨੇ ਫਿਰ ਆਪਣੇ ਅੰਦਰ ਸ਼ਬਦ ਕਰਕੇ, ਸੁਰਤ ਕਰਕੇ, ਜੋਤ ਕਰਕੇ ਅਭੇਦ ਕਰ ਲਏ, ਮਿਲਾ ਲਏ ਹਨ।
ਜਾਂ ਤਿਸ ਪਾਣਾ ਸਹਿਜ ਸਮਾਏ।
ਪਰ ਸਾਰੇ ਨਹੀਂ ਉਸ ਸਹਿਜ ਦੇ ਅੰਦਰ ਸਮਾਉਂਦੇ। ਸਾਹਿਬ ਕਹਿੰਦੇ ਜਿਨ੍ਹਾਂ ਨੂੰ ਉਹਨਾਂ ਦਾ ਭਾਣਾ ਪਰਮੇਸ਼ਰ ਦਾ ਪਾ ਗਿਆ। ਬਾਣੀ ਦਾ ਇੱਕ ਵਚਨ ਪੜ੍ਹਦੇ, ਭਾਣੇ ਕਾ ਰਸ ਆਇਆ। ਜਿਹੜੇ ਭਾਣੇ ਦੇ ਵਿੱਚ ਉਲਾਮੇ ਨਹੀਂ ਦਿੰਦੇ, ਉਹਨਾਂ ਨੂੰ ਭਾਣੇ ਵਿੱਚੋਂ ਵੀ ਰਸ ਆ ਜਾਂਦਾ ਹੈ, ਵੀ ਇਹ ਤੇਰਾ ਭਾਣਾ ਹੈ। ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ 'ਤੇ ਬੈਠ ਕੇ ਵੀ ਕਹਿ ਰਹੇ, ਤੇਰਾ ਕੀ ਆ ਮਿੱਠਾ ਅਲੱਗ ਹੈ। ਉਹ ਫਿਰ ਉਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀ ਉਹਦੀ ਅਵਸਥਾ 'ਤੇ ਪਹੁੰਚਦੇ। ਉਹਨਾਂ ਨੂੰ ਭਾਣਾ ਵੀ ਮਿੱਠਾ ਲੱਗਦਾ ਹੈ, ਅਤੇ ਪਾਤਸ਼ਾਹ ਕਹਿੰਦੇ ਫਿਰ ਜਿਹੜੇ ਭਾਣੇ ਦੇ ਅੰਦਰ ਆ ਜਾਂਦੇ ਉਹਨੂੰ ਭਾ ਜਾਂਦੇ ਨੇ, ਜਿਹੜੇ ਉਹਨੂੰ ਭਾ ਜਾਂਦੇ ਨੇ ਉਹ ਸਹਿਜ ਦੇ ਅੰਦਰ ਸਮਾਉਂਦੇ ਹਨ।
ਤ੍ਰਿਪਾਵਣ ਜੋਤ ਧਰੀ ਪਰਮੇਸ਼ਰ, ਅਵਰ ਨਾ ਦੂਜਾ ਪਾਈ ਹੈ।
ਅਤੇ ਫਿਰ ਸਮਝ ਆ ਗਈ ਉਹਨਾਂ ਨੂੰ, ਤਿੰਨਾਂ ਭਵਨਾਂ ਦੇ ਅੰਦਰ ਪਰਮੇਸ਼ਰ ਨੇ ਆਪਣੀ ਹੀ ਜੋਤ ਟਿਕਾਈ ਹੋਈ ਹੈ। ਬਾਣੀ ਦਾ ਵਚਨ ਪੜ੍ਹਦੇ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਉਹ ਇਕੱਲੀ ਮਨੁੱਖਾਂ ਦੀ ਗੱਲ ਨਹੀਂ, ਤਿੰਨਾਂ ਭਵਨਾਂ ਦੇ ਅੰਦਰ ਪਰਮੇਸ਼ਰ ਜਿਹੜਾ ਉਹ ਰਵਿਆ ਹੋਇਆ, ਅਵਰ ਨਾ ਦੂਜਾ ਭਾਈ ਹੈ। ਉਹਨਾਂ ਨੂੰ ਸਮਝ ਆ ਜਾਂਦੀ ਪਰਮੇਸ਼ਰ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਉਹ ਇੱਕ ਹੈ, ਉਸ ਤੋਂ ਬਿਨਾਂ ਕੋਈ ਦੂਜਾ ਇਸ ਧਰਤੀ ਨੂੰ ਸਾਜਣਹਾਰਾ, ਧਰਤੀ ਦਾ ਰੱਖਿਅਕ ਜਿਹੜਾ ਉਹ ਨਹੀਂ ਹੈ।
ਜਿਸ ਕੇ ਚਾਕਰ ਤਿਸ ਕੀ ਸੇਵਾ।
ਉਹ ਫਿਰ ਬੰਦਗੀ ਵਾਲੇ ਜਿਨ੍ਹਾਂ ਨੂੰ ਅਭੇਦ ਕਰ ਲਿਆ ਪਰਮਾਤਮਾ ਨੇ, ਉਹ ਜਿਹਦੇ ਚਾਕਰ ਨੇ, ਉਹ ਫਿਰ ਉਹਦੀ ਹੀ ਸੇਵਾ ਕਰਦੇ ਨੇ। ਉਹ ਸੰਸਾਰ ਦੀਆਂ ਸੇਵਾਵਾਂ ਨਹੀਂ ਕਰਦੇ। ਠੀਕ ਹੈ, ਦੁਨਿਆਵੀ ਸੇਵਾ ਕਰਨੀ, ਲੋਕ ਭਲਾਈ ਕਾਰਜ ਕਰਨੇ, ਇਹ ਚੰਗੇ ਨੇ। ਪਰ ਮਾਫ ਕਰਿਓ, ਇਸ ਤਰ੍ਹਾਂ ਕਿਸੇ ਦੀ ਸੇਵਾ ਸਵਾਰਥ ਹਿੱਤ ਕਰਨੀ, ਉਹ ਇੰਜ ਨਹੀਂ ਕਰਦੇ। ਉਹ ਕਿਸੇ ਨੂੰ ਗੁਰੂ ਪੈਗੰਬਰ ਨਹੀਂ ਮੰਨਦੇ। ਪਾਤਸ਼ਾਹ ਦੀ ਬਾਣੀ ਦਾ ਇੱਕ ਬਚਨ ਹੈ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਸਾਹਿਬ ਕਹਿੰਦੇ ਜਿਸ ਕੇ ਚਾਕਰ ਤਿਸ ਕੀ ਸੇਵਾ। ਅਸੀਂ ਜਿਸ ਦੇ ਸਿੱਖ ਹਾਂ, ਅਸੀਂ ਉਸੇ ਦੀ ਸੇਵਾ ਕਰੀਏ ਤੇ ਸਾਨੂੰ ਭਲੀ ਹੈ। ਸਿੱਖ ਹੋਵੇ ਗੁਰੂ ਨਾਨਕ ਦਾ, ਸਿੱਖ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਸੀਸ ਝੁਕਾਉਣ ਵਾਲਾ, ਤੇ ਮਾਫ ਕਰਿਓ ਸੇਵਾਵਾਂ ਦੁਨੀਆਂ ਦੇ ਅਡੰਬਰੀ ਪਖੰਡੀਆਂ ਦੀ ਕਰਦਾ ਹੋਵੇ, ਤੇ ਉਹਨੂੰ ਸਿੱਖ ਕਹਾਉਂਦਿਆਂ ਵੀ ਉਹਨੂੰ ਲੱਜਾ ਆਉਣੀ ਚਾਹੀਦੀ ਹੈ। ਇਸ ਲਈ ਪਾਤਸ਼ਾਹ ਕਹਿੰਦੇ ਜਿਹਦੇ ਚਾਕਰ ਆ ਉਹਦੀ ਹੀ ਸੇਵਾ ਕਰਦੇ ਹਨ।
ਸ਼ਬਦ ਪਤੀ ਜੈ ਅਲਖ ਅਭੇਵਾ।
ਤੇ ਉਹ ਜਿਹੜਾ ਅਲਖ, ਜਿਹੜਾ ਇਹਨਾਂ ਇੰਦਰੀਆਂ ਕਰਕੇ ਲਖਿਆ ਨਹੀਂ ਜਾ ਸਕਦਾ, ਅੱਖਾਂ ਦੀ ਪਕੜ ਤੋਂ ਬੜਾ ਪਰੇ ਹੈ, ਅਭੇਵਾ, ਉਹ ਜਿਸ ਦਾ ਭੇਦ ਨਹੀਂ ਜਾਣਿਆ ਜਾ ਸਕਦਾ, ਸ਼ਬਦ ਪਤੀ ਜੈ, ਸ਼ਬਦ ਦੇ ਦੁਆਰਾ ਗੁਰੂ ਸ਼ਬਦ ਦੀ ਜਦੋਂ ਕਮਾਈ ਕਰਦਾ ਸਿੱਖ, ਤੇ ਫਿਰ ਸ਼ਬਦ ਦੇ ਦੁਆਰਾ ਹਿਰਦਾ ਪਤੀਜਦਾ, ਫਿਰ ਸਮਝ ਆ ਜਾਂਦੀ ਉਹ ਅਲੱਖ ਅਭੇਵ ਪਰਮਾਤਮਾ ਕਿਵੇਂ ਤੇ ਕਿੱਥੇ ਕਿੱਥੇ ਵਿਆਪਕ ਤੇ ਕਿਵੇਂ ਦ੍ਰਿਸ਼ਟੀ ਆਵੇਗਾ।
ਭਗਤਾਂ ਕਾ ਗੁਣਕਾਰੀ ਕਰਤਾ, ਬਖਸ਼ ਲਏ ਵਡਿਆਈ ਹੈ।
ਤੇ ਸਾਹਿਬ ਕਹਿੰਦੇ ਉਹ ਕਰਤਾ ਪਰਮੇਸ਼ਰ ਜਿਹੜਾ, ਉਹ ਭਗਤਾਂ ਕਾ ਗੁਣਕਾਰੀ, ਉਹ ਭਗਤਾਂ ਤੇ ਪਰਉਪਕਾਰੀ ਕਰਨ ਵਾਲਾ, ਕਿਉਂਕਿ ਭਗਤ ਉਹਨੂੰ ਬੜੇ ਪਿਆਰੇ ਹਨ, ਸਾਰਾ ਸੰਸਾਰ ਉਹਨੂੰ ਪਿਆਰਾ, ਪਰ ਭਗਤਾਂ ਦੇ ਨਾਲ ਉਹਦਾ ਅਥਾਹ ਪ੍ਰੇਮ ਹੈ। ਤਾਂ ਬਖਸ਼ ਲਏ ਵਡਿਆਈ ਹੈ, ਉਹ ਆਪਣੀ ਵਡਿਆਈ ਜਿਹੜੀ ਆਪਣੇ ਭਗਤਾਂ ਨੂੰ ਆਪ ਬਖਸ਼ਦਾ ਹੈ।
ਦੇਂਦੇ ਤੋਟ ਨਾ ਆਵੇ ਸਾਚੇ।
ਉਹ ਸੱਚੇ ਪਰਮਾਤਮਾ ਦੇ ਘਰ ਕੋਈ ਤੋਟਾ ਨਹੀਂ, ਆਪਾਂ ਰੋਜ਼ ਇੱਕ ਬਚਨ ਪੜ੍ਹਦੇ, ਦੇਂਦਾ ਦੇ ਲੈਂਦੇ ਥੱਕ ਪਾਹੇ, ਇੰਨੇ ਕੁ ਉਹਦੇ ਭੰਡਾਰੇ ਭਰੇ। ਰੋਜ਼ ਇੱਕ ਬਚਨ ਪੜ੍ਹਦੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਦੇਂਦੇ ਤੋਟ ਨਾ ਆਵੇ ਸਾਚੇ। ਉਸ ਸੱਚੇ ਦੇ ਘਰ ਅੰਦਰ ਕੋਈ ਤੋਟ ਨਹੀਂ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਮਣਾ, ਉਹ ਸਾਰੇ ਸੰਸਾਰ ਦੇ ਭੰਡਾਰੇ ਭਰਨ ਵਾਲਾ ਹੈ।
ਲੈ ਲੈ ਮੁਕਰ ਪਾਉਂਦੇ ਕਾਚੇ,
ਪਰ ਸਾਹਿਬ ਕਹਿੰਦੇ ਜਿਹੜੇ ਕੱਚੇ ਨੇ ਉਹ ਦਾਤਾਂ ਲੈ ਤਾਂ ਲੈਂਦੇ ਨੇ ਫਿਰ ਮੁੱਕਰ ਜਾਂਦੇ, ਅਖੇ ਰੱਬ ਨੇ ਮੈਨੂੰ ਦਿੱਤਾ ਹੀ ਕੀ ਆ। ਤੇ ਕਮਾਈ ਵਾਲੇ ਜਿਹੜੇ ਨੇ ਹਰ ਵੇਲੇ ਸ਼ੁਕਰ ਦੇ ਵਿੱਚ ਜੁੜੇ ਰਹਿੰਦੇ, ਰੱਬ ਨੇ ਬਹੁਤ ਕੁਛ ਦਿੱਤਾ। ਤੇ ਉਲਾਮਿਆਂ ਵਾਲੇ ਸਭ ਕੁਛ ਲੈ ਕੇ ਵੀ ਕਹਿੰਦੇ ਰੱਬ ਨੇ ਮੈਨੂੰ ਦਿੱਤਾ ਕੀ, ਉਹ ਤਾਂ ਮੇਰੇ ਨਾਲ ਧੋਖਾ ਕਰ ਗਿਆ। ਇਸੇ ਨੂੰ ਗੁਰੂ ਨਾਨਕ ਗੁਰੂ ਪਾਤਸ਼ਾਹ ਜੀ ਰੋਜ਼ ਕਹਿੰਦੇ, ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ। ਤਾਂ ਸਾਹਿਬ ਕਹਿੰਦੇ ਕਈ ਕੱਚੇ ਦਾਤਾਂ ਲੈ ਕੇ ਮੁੱਕਰ ਜਾਂਦੇ ਹਨ।
ਮੂਲ ਨਾ ਬੂਝੈ ਸਾਚ ਨਾਰੀ ਜਹੈ, ਦੂਜੈ ਪਰਮ ਭੁਲਾਈ ਹੈ।
ਇਹਨਾਂ ਦੀ ਹਾਲਤ ਐਸੀ ਕਿਉਂ ਹੈ? ਤਾਂ ਸਾਹਿਬ ਕਹਿੰਦੇ ਮੂਲ ਨਾ ਬੂਝੈ, ਆਪਣੇ ਮੁੱਢ ਨੂੰ ਜਾਣਦੇ ਨਹੀਂ। ਇੱਕ ਤਾਂ ਸਰੀਰ ਕਿਵੇਂ ਬਣਿਆ, ਕਿਵੇਂ ਪਰਮਾਤਮਾ ਨੇ ਘੜਤ ਕੜੀ, ਇਸ ਗੱਲ ਨੂੰ ਨਹੀਂ ਜਾਣਦੇ। ਫਿਰ ਆਪਣਾ ਮੁੱਢ, ਇਹ ਜੋਤ ਕਿੱਥੋਂ ਤੁਰੀ ਹੈ, ਉਸ ਮਹਾਨ ਪਰਮ ਜੋਤੀ ਵਿੱਚੋਂ ਨਿਕਲੀ ਹੈ, ਉਸ ਮੂਲ ਨੂੰ ਜਾਣਦੇ ਹੀ ਨਹੀਂ ਕਿ ਅਸੀਂ ਕੌਣ। ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ, ਇਹ ਤੀਨਾ ਜਾਣੋ ਕਿ ਤਿਕ ਮੁੱਦਤ ਚੱਲ ਤੇ ਖਬਰ ਨਾ ਪਾਇਓ। ਮੂਲ ਨਾ ਬੂਝੈ ਸਾਚ ਨਾ ਰੀਝੈ, ਉਹ ਸੱਚ ਦੇ ਅੰਦਰ ਰੀਝਦੇ ਨਹੀਂ। ਝੂਠ ਦਾ ਪਸਾਰਾ ਹੋਵੇ ਤੇ ਬੜੇ ਖੁਸ਼ ਹੁੰਦੇ ਨੇ ਝੂਠ ਨੂੰ ਸੁਣ ਕੇ, ਪਰ ਜਦੋਂ ਸੱਚ ਦੀ ਗੱਲ ਚੱਲਦੀ ਹੈ ਸੱਚ ਉਹਨਾਂ ਦੇ ਹਿਰਦੇ ਨੂੰ ਪਾਉਂਦਾ ਨਹੀਂ। ਕਾਰਨ ਕੀ? ਦੂਜੈ ਪਰਮ ਭੁਲਾਈ ਹੈ। ਪਾਤਸ਼ਾਹ ਜੀ ਕਹਿੰਦੇ ਨੇ ਉਹ ਦਵੈਤ ਭਾਵਨਾ ਦੇ ਅੰਦਰ ਜੁੜ ਕੇ, ਦਵੈਸ਼ ਦੇ ਅੰਦਰ ਪੈ ਕਰਕੇ ਤੇ ਭਰਮ ਦੇ ਅੰਦਰ ਪੈ ਕਰਕੇ ਉਸ ਕਰਤਾ ਪਰਮੇਸ਼ਰ ਤੋਂ ਭੁੱਲ ਗਏ ਨੇ। ਉਹ ਸ੍ਰਿਸ਼ਟੀ ਦੇ ਅੰਦਰ ਵਕਾਰਾਂ ਦੇ ਅੰਦਰ ਜੁੜ ਗਏ ਤੇ ਇਸ ਵਾਸ਼ਨਾ ਨੇ ਪਰਮਾਤਮਾ ਦੀ ਬੰਦਗੀ, ਉਹਦੀ ਇਬਾਦਤ ਜਿਹੜੀ ਹੈ ਉਹਨਾਂ ਨੂੰ ਭੁਲਾ ਦਿੱਤੀ ਹੈ। ਤੇ ਜਿਹੜੇ ਉਹਨੂੰ ਭੁੱਲ ਗਏ ਨੇ, ਹਰ ਬਿਸਰਤ ਸਦਾ ਖੁਆਰੀ, ਤਾਂ ਕਹੋ ਧੋਖਾ ਕਹਾਂ ਵਿਆਪੈ, ਜਾਂ ਕਹੋ ਓਟ ਤੁਹਾਰੀ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਦੀ ਆਰੰਭਤਾ ਤੇ ਸਮਝਾਇਆ, ਜਿਹੜੇ ਸੱਚੇ ਸ਼ਬਦ ਦੀ ਕਮਾਈ ਕਰਦੇ ਨੇ ਉਹਨਾਂ ਨੂੰ ਸੱਚਾ ਪਰਮੇਸ਼ਰ ਆਪਣੇ ਨਾਲ ਮੇਲ ਲੈਂਦਾ, ਜਿਹੜੇ ਸ਼ਬਦ ਨਾਲ ਉਹ ਟੁੱਟ ਜਾਂਦੇ ਨੇ ਉਹਨਾਂ ਦੇ ਪੱਲੇ ਫਿਰ ਖੁਆਰੀਆਂ ਤੇ ਭਟਕਣਾ ਹੀ ਰਹਿ ਜਾਂਦੀਆਂ ਹਨ। ਸੋ ਸਮਾਂ ਸੰਪੰਨ ਹੈ, ਭੁੱਲਾਂ ਦੀ ਖਿਮਾ, ਦਾਤਾਰ ਪਾਤਸ਼ਾਹ ਸਮੱਤ ਦੀ ਦਾਤ ਬਖਸ਼ ਕੇ ਨਿਵਾਜਨਾ ਕਰਨ, ਰੋਮ ਰੋਮ ਸ਼ੁਕਰ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਪਾਤਸ਼ਾਹ ਦਾ, ਅਤੇ ਬੇਅੰਤ ਸ਼ੁਕਰ ਸਤਿਗੁਰੂ ਪਾਤਸ਼ਾਹ ਜੀ ਦੇ ਦਰ ਕਰਦੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸਾਹਿਬ ਜੀ ਦਾ, ਸਮੁੱਚੇ ਸਿੰਘ ਸਾਹਿਬਾਨ ਸਮੁੱਚੇ ਪ੍ਰਬੰਧ ਦਾ, ਹੋਈਆਂ ਭੁੱਲਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਦੇਂਦੇ ਤੋਟ ਨਾ ਆਵੇ ਸਾਚੇ, ਲੈ ਲੈ ਮੁਕਰ ਪਾਉਂਦੇ ਕਾਚੇ, ਮੂਲ ਨਾ ਬੂਝੈ ਸਾਚ ਨਾ ਰੀਝੈ, ਦੂਜੈ ਪਰਮ ਭੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।